ਕਾਂਡ ਦੇ ਵਿੱਚ ਡੁੱਬਦੀ ਜਾਣਾ, ਡੁੱਬਦੀ ਜਾਣਾ। ਤੇ ਜਿੱਦਣ ਇਹਨੇ ਸੰਘਰਸ਼ ਕਰਨਾ ਛੱਡ ਦਿੱਤਾ, ਜਿੱਦਣ ਇਹ ਮਰ ਗਿਆ ਭਾਵ ਆਪਣਾ ਆਪ ਤਿਆਗ ਦਿੱਤਾ, ਜਿੱਦਣ ਇਹ ਖਤਮ ਹੋ ਗਿਆ ਗੁਰੂ ਕੋਲ, ਪਹਿਲਾਂ ਮਰਨ ਕਬੂਲ। ਹੁਣ ਆਹ ਗੱਲ ਜਿਹੜੀ ਹੈ ਨਾ, ਇਹ ਹਰੇਕ ਧਰਮ ਦੇ ਵਿੱਚ ਨਹੀਂ ਹੈਗੀ ਤੇ ਹਰੇਕ ਗ੍ਰੰਥ ਦੇ ਵਿੱਚ ਨਹੀਂ ਹੈਗੀ। ਭਾਗਾ ਵਾਲਿਓ, ਐਡੀ ਵੱਡੀ ਡਿਮਾਂਡ, ਐਡੀ ਵੱਡੀ ਡਿਮਾਂਡ ਰੱਖ ਕੇ ਕੋਈ ਚਲਾ ਸਕਦਾ ਆਪਣੀ ਜ਼ਿੰਦਗੀ ਨੂੰ? ਪਰ ਗੁਰੂ ਨੂੰ ਪਤਾ ਜਿਹਦੀ ਕੱਚਿਆਂ ਪਿੱਲਿਆਂ ਦੀ ਲੋੜ ਨਹੀਂ ਆ। ਤੁਸੀਂ ਹੋਸਪਿਟਲ ਚਲਾ ਕੇ ਵੇਖ ਲਓ, ਆਪਣਾ ਮੈਡੀਕਲ ਚਲਾ ਕੇ ਵੇਖ ਲਓ, ਕੋਈ ਨਾ ਹੋਸਪਿਟਲ ਚਲਾ ਕੇ ਵੇਖ ਲਓ, ਤੇ ਉੱਥੇ ਲਿਖਾਓ ਬਾਹਰ ਵੱਡਾ ਸਾਰਾ ਬੋਰਡ ਲਾ ਦਿਓ ਜੀ, ਪਹਿਲਾਂ ਮਰ ਕੇ ਆਓ, ਇੱਥੇ ਇੱਥੇ ਉਹ ਆਵੇ ਜਿਹੜਾ ਮਰ ਗਿਆ, ਵੱਡਾ ਸਾਰਾ ਬੋਰਡ ਲਿਖਿਆ ਹੋਵੇ ਨਾ ਬਾਹਰ, ਤੇ ਉੱਥੇ ਲਿਖਿਆ ਕੀ ਹੋਵੇ, ਜਿਹੜਾ ਮਰਿਆ ਉਹ ਆਵੇ ਹੋਸਪਿਟਲ ਦੇ ਵਿੱਚ। ਉਹ ਚੱਲ ਜੂ ਜੀ ਹੋਸਪਿਟਲ, ਚੱਲ ਜੂ, ਨਹੀਂ ਚੱਲਣਾ ਜੀ। ਆਪਾਂ ਮਰੀਜ਼ ਕਿਉਂ ਲੈ ਕੇ ਗਏ ਹੋਸਪਿਟਲ? ਕਿ ਬਚ ਜਾਵੇ। ਉੱਥੇ ਲਿਖਿਆ ਪਹਿਲਾਂ ਮਰਿਆ ਹੋਵੇ ਫਿਰ ਆਵੇ। ਉਹਦੀ ਗੱਲ ਕੁਝ ਹੋਰ ਆ। ਸਤਿਗੁਰੂ ਕਹਿੰਦੇ ਇੱਥੇ ਸੰਘਰਸ਼ ਕਰਨ ਵਾਲਾ ਵੀ ਚਾਹੀਦਾ, ਭਾਵ ਗੁਰਬਾਣੀ ਨੂੰ ਮੰਨਣ ਵਾਲਾ ਚਾਹੀਦਾ, ਗੁਰਬਾਣੀ ਦੇ ਸਿਧਾਂਤ ਨੂੰ ਪ੍ਰਵਾਨ ਕਰਨ ਵਾਲਾ ਚਾਹੀਦਾ, ਸੰਘਰਸ਼ ਵਾਲਾ ਵੀ ਚਾਹੀਦਾ। ਤਾਂ ਹੀ ਉਹ ਕਹਿ ਦਿੱਤਾ ਸਤਿਗੁਰੂ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਕਿਹੜਾ ਮਰਨਾ ਦੀ? ਜਬ ਲੱਗ ਮੇਰੀ ਮੇਰੀ ਕਰੇ ਹਉਮੈ ਹੰਕਾਰ, ਸਾਰਾ ਕੁਝ ਭਰਿਆ ਪਿਆ ਬੰਦਾ, ਭਰਿਆ ਹੀ ਆਇਆ, ਭਰਿਆ ਹੀ ਚਲਾ ਗਿਆ। ਬੜਾ ਇਹਨੇ ਆਪਣੀ ਜ਼ਿੰਦਗੀ ਦੇ ਵਿੱਚ ਬੜੀ ਬਾਣੀ ਸੁਣੀ, ਬੜੀ ਬਾਣੀ ਪੜ੍ਹੀ, ਬੜੇ ਇਹਨੇ ਰੂਲ ਬਣਾਏ ਨੇ, ਪਰ ਸਤਿਗੁਰੂ ਆਖਦੇ ਨੇ ਪੇਟ ਭਰਿਓ ਪਛੂਆ ਸਿਉ ਸੋਇਓ ਤ੍ਰਿਗ ਜਨਮ ਹੈ ਹਾਰਿਓ ਰੇ। ਜਿਵੇਂ ਪਸ਼ੂ ਪੇਟ ਭਰ ਕੇ ਸੌਂਦਾ ਨਾ, ਇਹ ਬੰਦੇ ਨੇ ਗੁਰਬਾਣੀ ਦਾ ਪੇਟ ਭਰ ਲਿਆ ਪਰ ਅਕਲ ਨਹੀਂ ਆਈ। ਪਸ਼ੂਆਂ ਵਾਂਗੂ ਕਹਿੰਦੇ ਪੇਟ ਭਰ ਲਿਆ ਇਹਨੇ, ਰੱਜਿਆ ਪਿਆ ਬਾਣੀ ਦੇ ਨਾਲ, ਬੜੀ ਬਾਣੀ ਯਾਦ ਇਹਨੂੰ ਨਾ, ਬੜੀ ਬੜੇ ਵਧੀਆ ਤਰੀਕੇ ਦੇ ਨਾਲ ਨਮਸਕਾਰ ਕਰਦਾ, ਬੜੇ ਵਧੀਆ ਤਰੀਕੇ ਦੇ ਨਾਲ ਇਹਨੂੰ ਅਰਥ ਵੀ ਆਉਂਦੇ ਬਾਣੀ ਦੇ ਨਾਲ, ਰੱਜਿਆ ਪਿਆ ਉੱਥੋਂ ਤੱਕ ਭਰਿਆ ਪਿਆ, ਪਰ ਹਾਲ ਕਹਿੰਦੇ ਪਸ਼ੂ ਵਾਲਾ ਹੀ ਆ। ਹੁਣ ਬਾਣੀ ਜਦੋਂ ਪੜ੍ਹਦੇ ਨਾ, ਜੇ ਕਿਤੇ ਪਸ਼ੂਆਂ ਨੂੰ ਪਤਾ ਲੱਗ ਜੇ ਨਾ ਕਿ ਸਾਡੀ ਉਦਾਹਰਨ ਦਿੱਤੀ ਬੰਦੇ ਨੂੰ ਸਮਝਾਉਣ ਵਾਸਤੇ, ਖੁਸ਼ ਬੜਾ ਹੋਣਾ, ਖੁਸ਼ ਬੜਾ ਹੋਣਾ, ਕਮਾਲ ਹੋ ਜਾਣੀ ਪਸ਼ੂਆਂ ਨੂੰ। ਜੇ ਕਿਤੇ ਪਤਾ ਲੱਗ ਗਿਆ ਨਾ ਕਿਤੇ ਡੰਗਰਾਂ ਨੂੰ, ਮੱਝ ਨੂੰ, ਜਿਹੜਾ ਪਸ਼ੂਆਂ ਨੂੰ ਜੇ ਕਿਤੇ ਪਤਾ ਲੱਗ ਗਿਆ, ਕਿਤੇ ਜੇ ਕਿਤੇ ਸਾਡੇ ਦੇ ਕੰਨ ਚ ਸੁਖਮਨੀ ਸਾਹਿਬ ਪਤਾ ਨੀ ਪਈ ਕਿ ਨਹੀਂ ਪਈ, ਜੇ ਕਿਤੇ ਡੰਗਰਾਂ ਨੇ ਸੁਣ ਲਿਆ ਕਿਤੇ ਸੁਖਮਨੀ ਸਾਹਿਬ, ਜਦੋਂ ਮੱਝ ਚੋਣ ਗਿਆ ਨਾ ਘਰ ਦਾ ਕੋਈ ਜੀਰੋ ਨਾ, ਚੱਲ ਪਰਾਂ ਚੱਲ ਪਰਾਂ, ਤੇਰੇ ਤੋਂ ਚੰਗੇ ਆ, ਬਾਣੀ ਚ ਲਿਖਿਆ ਲਿਖਿਆ ਨਾ ਕਰਤੂਤ ਪਸ਼ੂ ਕੀ ਬਰਾਬਰ ਕਿ ਨਹੀਂ ਦੱਸੋ? ਗੁਰੂ ਅਰਜਨ ਸਾਹਿਬ ਕਹਿੰਦੇ ਬਰਾਬਰ ਆ, ਸੇਮ ਨਾਨਕ ਸੇ ਨਾਲ ਅਸਲ ਖਰ ਖਰ ਸ਼ਬਦ ਕਿਹੜੇ ਤਿੱਖੇ ਬਾਣੀ ਦੇ ਵੇਖੋ ਨਾ, ਤਿੱਖੇ ਕਿਉਂਕਿ ਤਿੱਖੀ ਜਿਹੜੀ ਜਿੰਨੀ ਦਵਾਈ ਕੌੜੀ ਹੁੰਦੀ ਹੈ ਨਾ ਮਾੜੀ ਹੁੰਦੀ ਹੈ ਜੀ, ਨਹੀਂ ਉਹ ਚੰਗੀ ਹੁੰਦੀ ਆ। ਜਿੰਨੀ ਤੇਜ਼ ਦਵਾਈ ਹੁੰਦੀ ਨਾ ਆਪਾਂ ਨੂੰ ਲੱਗਦਾ ਕਿ ਇਹ ਏਦਾਂ ਦੀ ਹੈ ਨਾ, ਪਰ ਉਹ ਇਲਾਜ ਬੜਾ ਛੇਤੀ ਕਰਦੀ ਆ। ਗੁਰੂ ਸਾਹਿਬ ਕਹਿੰਦੇ ਬਰਾਬਰ ਜਿਹਾ ਹੀ ਆ ਕੰਮ, ਬਰਾਬਰ ਜੇ ਨਾਨਕ ਸੇ ਨਾਲ ਅਸਲ। ਹੁਣ ਸ਼ਬਦ ਕਿੱਡਾ ਪਿਆਰਾ ਵਰਤਿਆ ਜੀ, ਅਸਲ ਅਸਲ ਸ਼ਬਦ, ਨਕਲੀ ਦਾ ਅਸਲੀ ਚ ਫਰਕ ਹੁੰਦਾ ਨਾ, ਕਹਿੰਦੇ ਅਸਲੀ ਆਏ ਅਸਲੀ, ਖੋਤਾ ਖਰਦਾ ਚ ਕੀ ਹੈ ਜੀ ਖੋਤਾ, ਕਹਿੰਦੇ ਇਹ ਅਸਲੀ ਆ ਅਸਲੀ। ਕਹਿੰਦੇ ਗੁਰੂ ਤੋਂ ਗਾਂਹ ਕਿੱਥੇ ਲੰਘ ਜਾਏਗਾ, ਦੱਸ ਬਾਣੀ ਤੋਂ ਗਾਂਹ ਕਿੱਥੇ ਲੰਘ ਜਾਏਗਾ ਨਾ। ਹੁਣ ਬਾਣੀ ਤੱਕ ਪਹੁੰਚ ਕੇ ਵੀ ਅਜੇ ਤੇਰੇ ਕੋਲ ਉੱਥੇ ਤੱਕ ਖੜਿਆ ਨਹੀਂ ਗਿਆ, ਬਾਣੀ ਤੇ ਅਜੇ ਵੀ ਟਿਕਿਆ ਨਹੀਂ ਗਿਆ, ਅਜੇ ਵੀ ਗੁਰਬਾਣੀ ਦੇ ਸਿਧਾਂਤ ਤੋਂ ਤੂੰ ਦੂਰ ਆ ਕੋਹਾਂ। ਤੇ ਜੇ ਇੰਜ ਕਹਿ ਲਓ ਕਿ ਅਜੇ ਬਾਣੀ ਪੜ੍ਹ ਲਈ, ਬਾਣੀ ਸੁਣ ਲਈ, ਸਾਰਾ ਕੁਝ ਕਰਾ ਲਿਆ, ਹੁਣ ਗਾਂਹ ਕੀ ਕਰਨਾ? ਗਾਂਹ ਤੇ ਰਹੇ ਨੀ ਕੁਝ ਗਿਆ ਨਾ, ਗਾਂਹ ਤੇ ਹੈ ਹੀ ਨੀ ਕੁਝ ਹੁਣ, ਤੇ ਹੁਣ ਅਜੇ ਵੀ ਤੂੰ ਉੱਥੋਂ ਤੱਕ ਕਹਿੰਦੇ ਪਹੁੰਚਿਆ ਨੀ, ਫਿਰ ਬਰਾਬਰ ਹੀ ਹੈ ਨਾ। ਫਿਰ ਹੁਣ ਸੁਭਾਅ ਰੱਖੇ ਨਾ ਗੁਰੂ ਪਾਤਸ਼ਾਹ ਜੀ ਨੇ, ਬੰਕੂਕਰ ਦੇ ਦੋ ਸੁਭਾਅ ਰੱਖੇ ਨਾ, ਵਫ਼ਾਦਾਰ ਹੈ ਜਿਹੜਾ, ਜਿਹੜਾ ਤੇ ਵਫ਼ਾਦਾਰ ਹੈ ਉਹਦਾ ਵਫ਼ਾਦਾਰੀ ਚ ਰੱਖਿਆ, ਤੇ ਜਿਹੜਾ ਮੁਨਕਰ ਹੋ ਜਾਵੇ ਉਹਨੂੰ ਗੁਰੂ ਸਾਹਿਬ ਜੀ ਨੇ ਲੋਭੀ ਵੀ ਆਖਿਆ, ਲੋਭੀ। ਹੁਣ ਵੇਖੋ, ਇੱਕ ਪਾਸੇ ਗੁਰੂ ਸਾਹਿਬ ਕਹਿੰਦੇ ਇਹ ਧਰਤੀ ਦਾ ਸਰਦਾਰ ਹੈ, ਮਨੁੱਖ ਕੌਣ ਹੈ ਜੀ? ਧਰਤੀ ਦਾ ਸਿੱਖਦਾਰ ਹੈ ਨਾ, ਇਹ ਸਾਰੀਆਂ ਜੂਨਾਂ ਦੇ ਵਿੱਚੋਂ ਕੌਣ ਹੈ ਜੀ? ਤੇ ਇੱਕ ਪਾਸੇ ਗੁਰੂ ਕਹਿੰਦੇ ਇਹਨਾਂ ਦੇ ਬਰਾਬਰ ਆ, ਕਿਹਨੂੰ ਕਿਹਾ ਭਲਾ? ਜਿਹੜਾ ਬਿਨ ਗੁਣ ਗਰਭ ਕਰੰਤ, ਜਿਹੜੇ ਬਿਨਾਂ ਗੁਣਾਂ ਤੋਂ ਹੀ, ਬਿਨਾਂ ਗੁਣਾਂ ਤੋਂ ਜਿਹੜੇ ਮਾਣ ਕਰਦੇ ਨੇ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਗੱਲ ਆਖੀ ਹੈ, ਉਹਨਾਂ ਦੀ ਗੱਲ ਆ ਜਿਹੜੇ ਗੁਰਮਤ ਨੂੰ ਵਰਤ ਨਹੀਂ ਰਹੇ ਜ਼ਿੰਦਗੀ ਦੇ ਵਿੱਚ, ਜਿਹੜੇ ਗੁਰਮਤ ਦੇ ਸਿਧਾਂਤ ਨੂੰ ਜੀਵਨ ਦੇ ਵਿੱਚ ਲਾਗੂ ਨਹੀਂ ਕਰ ਰਹੇ, ਲਾਗੂ ਲਾਗੂ ਕਰਕੇ ਉਹਦੇ ਤੇ ਚੱਲ ਨਹੀਂ ਰਹੇ। ਜਿਹੜੇ ਗੁਰਮਤ ਨੇ ਆਖਿਆ ਨਾ, ਜੋ ਗੁਰ ਕਹੇ ਸੋਈ ਭਲ ਮਨ ਨੂੰ, ਹਰ ਹਰ ਕਥਾ ਨਿਰਾਲੀ, ਕਥਾ ਗੁਰੂ ਦੀ ਵਿਚਾਰ, ਜੋ ਗੁਰੂ ਨੇ ਆਖਿਆ ਉਹਨੂੰ ਭਲ ਕਰਕੇ, ਭਲਾ ਕਰਕੇ, ਕਿਉਂਕਿ ਇਹ ਗੁਰੂ ਨੇ ਗਿਆਨ ਹੈ, ਸ਼ਬਦ ਨੇ ਆਖਿਆ, ਇਹ ਅਕਾਲ ਪੁਰਖ ਨੇ ਆਖਿਆ, ਇਹਨੂੰ ਭਲ ਕਰਕੇ ਪਾਓ, ਸਤ ਕਰਕੇ ਮੰਨ ਲਓ, ਤੇ ਆਹ ਤੇਰਾ ਜਿਹੜਾ ਤੇਰਾ ਜੀਵਨ ਦਾ ਸੁਧਾਰ ਹੋਏਗਾ, ਸੰਘਰਸ਼ ਨਾ ਕਰ। ਜਿੱਦਣ ਬੰਦੇ ਨੇ ਸੰਘਰਸ਼ ਕਰਨਾ ਛੱਡ ਦਿੱਤਾ ਨਾ, ਕਿ ਗੁਰੂ ਤੂੰ ਜੋ ਮਰਜ਼ੀ ਕਰ ਦੇ, ਗੁਰੂ ਨੇ ਮਾਰ ਦੇਣਾ, ਉਹ ਤੋਂ ਬਾਅਦ ਜਿਹੜਾ ਬੰਦਾ ਜੀਏਗਾ ਨਾ, ਉਹ ਕਮਾਲ ਦਾ ਜੀਵਨ ਜੀਏਗਾ। ਮਰਨ ਤੋਂ ਬਾਅਦ ਚ ਮਨ ਤੋਂ ਬਾਅਦ ਜਿਹੋ ਜਿਹਾ ਜ਼ਿੰਦਗੀ ਜੀਏਗਾ। ਵੇਖੋ, ਇੱਥੇ ਕੰਮ ਸ਼ੁਰੂ ਹੁੰਦਾ ਅਰਦਾਸ ਤੋਂ, ਪਰ ਇੱਕ ਦਿਨ ਬੰਦੇ ਨੂੰ ਅਰਦਾਸ ਕਰਨ ਦੀ ਲੋੜ ਵੀ ਨਹੀਂ ਪੈਂਦੀ। ਜਿਹੜਾ ਜਨ ਬਣ ਗਿਆ ਉਹਨੂੰ ਅਰਦਾਸ ਕਰਨ ਦੀ ਥੋੜਾ ਲੋੜ ਪੈਣੀ। ਹੁਣ ਬੜੇ ਇਹੋ ਜਿਹੇ ਬਾਣੀ ਦੇ ਸ਼ਬਦ ਨੇ ਕਿ ਬੰਦੇ ਨੇ ਜਦੋਂ ਗੁਰੂ ਦੇ ਨਾਲ ਜੁੜਨਾ ਤਾਂ ਉਦੋਂ ਅਰਦਾਸ ਦੇ ਨਾਲ ਜੁੜਨਾ, ਆਪਣੀਆਂ ਅਰਦਾਸ ਦਾ ਮਤਲਬ ਹੁੰਦਾ ਆਪਣੇ ਔਗਣ ਦੱਸਣੇ ਨੇ ਗੁਰੂ, ਬਿਮਾਰੀਆਂ ਦੱਸਣੀਆਂ ਆਪਣੀਆਂ। ਤੇ ਜਿੱਦਣ ਨਾਨਕ ਲੀਨ ਭਾਈ ਉਪਵੇ ਦੱਸਿਓ, ਹੁਣ ਅਰਦਾਸਾਂ ਖਤਮ ਹੋ ਜਾਣੀਆਂ। ਤਾਂ ਗੁਰੂ ਸਾਹਿਬ ਜੀ ਦੀ ਬਾਣੀ ਨੇ ਅਰਦਾਸ ਦਾ ਜਿਹੜਾ ਸੰਬੰਧ ਹੈ ਨਾ, ਉਹ ਸੁਰਤ ਦੇ ਨਾਲ ਬਣਾਇਆ ਹੋਇਆ। ਜਿੱਦਣ ਗਿਆਨ ਦੀ ਸਮਝ ਆ ਗਈ, ਜਿੱਦਣ ਗੁਰਮਤ ਦੀ ਸਮਝ ਆ ਗਈ, ਜਿੱਦਣ ਪਰਮਾਤਮਾ ਦੇ ਬਾਣੀ ਦੀ ਸਮਝ ਆ ਗਈ, ਫਿਰ ਕਿਸੇ ਨੇ ਅਰਦਾਸ ਥੋੜਾ ਕਰਨੀ ਇੱਥੇ ਆਣ ਕੇ ਪੁੱਤ ਦੀ, ਫਿਰ ਕਰਨੀ ਪਤਾ ਲੱਗ ਜਾਣਾ ਅਰਦਾਸ ਤੇ ਲੋੜ ਹੀ ਨਹੀਂ ਇੱਥੇ। ਜਦੋਂ ਸਮਝ ਆ ਗਈ ਕਿ ਬਿਨ ਬੋਲੇ ਸਭ ਕਿਛ ਭਾਗਾ ਵਾਲੇ, ਜਿਹੜਾ ਗੁਰੂ ਜਾਣਦਾ ਤੁਸੀਂ ਮੰਨਦੇ ਨਾ ਜਾਣਦਾ, ਜਿਹੜਾ ਜਾਣਦਾ ਉਹਨੂੰ ਬੋਲ ਕੇ ਦੱਸਣ ਦੀ ਲੋੜ ਥੋੜਾ ਪੈਂਦੀ ਹੈ। ਕੰਮ ਸ਼ੁਰੂ ਅਰਦਾਸ ਤੋਂ ਹੁੰਦਾ, ਇੱਕ ਇਹੋ ਜਿਹਾ ਸਮਾਂ ਆਉਂਦਾ ਕਿ ਬੰਦਾ ਅਰਦਾਸ ਵੀ ਨਹੀਂ ਕਰਦਾ, ਉਹਨੂੰ ਪਤਾ ਲੱਗ ਜਾਂਦਾ ਲੋੜ ਨਹੀਂ ਆਉਣ, ਹੁਣ ਨਹੀਂ ਲੋੜ ਨੂੰ। ਜਦੋਂ ਬੋਲਣਾ ਸਿੱਖ ਜੇ ਨਾ, ਹੁਣ ਬੱਚਾ ਨਾ, ਛੋਟਾ ਜਿਹਾ ਬੱਚਾ ਨਾ, 2 ਮਹੀਨੇ ਦਾ, 3 ਮਹੀਨੇ ਦਾ, 1 ਸਾਲ ਦਾ, ਉਹ ਬੋਲ ਨਹੀਂ ਨਾ ਸਕਦਾ, ਹੁਣ ਮਾਂ ਨੂੰ ਬੜੀ ਜ਼ਿੰਮੇਵਾਰੀ ਹੋ ਗਈ। ਉਹ ਅਜੇ ਤੁਰਨਾ ਸਿੱਖ ਰਿਹਾ, ਅਜੇ ਹੌਲੀ ਹੌਲੀ ਆ ਰਿਹਾ ਹੈ, ਅਜੇ ਉਹ ਰੋਂਦਾ ਹੈ, ਉਹ ਬੱਚਾ ਰੋਇਆ ਵੀ ਮੰਗਿਆ ਥੋੜਾ ਕੁਝ, ਪਰ ਮਾਂ ਨੂੰ ਪਤਾ ਇਹਨੂੰ ਕਿਹੜੀ ਚੀਜ਼ ਦੀ ਲੋੜ ਆ, ਰੋਇਆ ਜਿੱਦਣ ਦਾ ਮਾਂ ਨੂੰ ਪਤਾ ਇਹਨੂੰ ਕਿਹੜੀ ਚੀਜ਼ ਦੀ ਲੋੜ ਆ। ਤੇ ਜਿੱਦਣ ਉਹ ਬੋਲਣਾ ਸ਼ੁਰੂ ਕਰਦੇ, ਉਦਣ ਮਾਂ ਨੂੰ ਟੈਨਸ਼ਨ ਘੱਟ ਜਾਂਦੀ, ਉਹਨੂੰ ਪਤਾ ਨਹੀਂ ਆਪੇ ਮੰਗ ਲੈਣਾ, 10 ਸਾਲ ਦਾ ਹੋ ਗਿਆ, 20 ਸਾਲ ਦਾ ਹੋ ਗਿਆ, 15 ਸਾਲ ਦਾ ਹੋ ਗਿਆ, ਫਿਰ ਫਿਕਰ ਥੋੜਾ ਮਾਂ ਨੂੰ। ਹੁਣ ਅਜੇ ਸਿੱਖ ਨੂੰ ਅਜੇ ਇਹਦਾ ਮਨ ਬੜਾ ਨਿਆਣਾ, ਇਹ ਬਾਲਕ ਬੱਬਰਾ, ਇਹ ਬੱਚਾ, ਇਹ ਮਨ ਅਜੇ ਭਾਵੇਂ ਸਰੀਰ ਦੀ ਉਮਰ ਹੋ ਗਈ 50 ਸਾਲ ਦੀ, ਭਾਵੇਂ ਸਰੀਰ ਬਾਹਰੋਂ ਦੇਖਣ ਨੂੰ ਬੜਾ ਬਜ਼ੁਰਗ ਲੱਗਦਾ ਹੈ, ਪਰ ਮਨ ਗੁਰਬਾਣੀ ਕਹਿੰਦੀ ਬੱਚਾ ਹੈ ਅਜੇ। ਤੇ ਗੁਰੂ ਅਜੇ ਗੁਰੂ ਜਾਣਦਾ ਹੈ ਕਿ ਬੱਚਾ ਇਹਨੂੰ ਆਹ ਵੀ ਲੋੜ ਆਵੇ, ਇਹਨੇ ਆਹ ਅਰਦਾਸ ਕੀਤੀ, ਇਹਦੀ ਇਹ ਵੀ ਸੁਣਨੀ ਹੈ, ਇਹਦੀ ਆਹ ਵੀ ਸੁਣਨੀ ਹੈ, ਅਜੇ ਬੱਚਾ ਹੈ। ਜਿੱਦਣ ਬੋਲਣਾ ਸ਼ੁਰੂ ਕਰ ਦਿੱਤਾ ਨਾ, ਜਿਉਂ ਤੂੰ ਬੁਲਾਵੇਂ ਜਿਉਂ ਨਾਨਕ ਦਾਸ ਬੋਲੇ, ਜਿੱਦਣ ਇਹਨੇ ਬੋਲਣਾ ਸ਼ੁਰੂ ਕਰ ਦਿੱਤਾ ਮਨ ਨੇ ਗੁਰੂ ਦੀ ਬੋਲੀ, ਉਦਣ ਗੁਰੂ ਨੂੰ ਪਤਾ ਲੱਗ ਜਾਣਾ ਉਹਨੇ ਆਪੇ ਮੰਗ ਲੈਣਾ, ਅਰਦਾਸ ਕਰਨ ਦੀ ਲੋੜ ਵੀ ਨਹੀਂ ਪੈਣੀ। ਜਬ ਲੱਗ ਮੇਰੀ ਮੇਰੀ ਕਰੇ ਤਬ ਲੱਗ ਕਾਜ ਏਕ ਰੀਸਾਏ। ਜਿੰਨਾ ਚਿਰ ਬੰਦਾ ਡਿਮਾਂਡ ਰੱਖਦਾ ਨਾ, ਉਹਨਾਂ ਚਿਰ ਸੁਰਤ ਦਾ ਕਾਰਜ ਇੱਕ ਵੀ ਸਹੀ ਨਹੀਂ ਹੋਣਾ, ਇੱਕ ਵੀ। ਜਬ ਮੇਰੀ ਮੇਰੀ ਮਿੱਟ ਜਾਏ, ਮਿੱਟ ਖਤਮ, ਜਦੋਂ ਅੰਦਰ ਦੀ ਜਿਹੜੀ ਭਾਵਨਾ ਨਾ, ਹੋਸ਼ਾਪਨ ਜਿਹੜਾ ਕਹਿੰਦੇ, ਜਦੋਂ ਉਹ ਖਤਮ ਹੋ ਗਿਆ ਤਾਂ ਉਹ ਪ੍ਰਭ ਕਾਜ ਸਵਾਰੇ ਆਏ। ਹੁਣ ਬੰਦਾ ਰੱਬ ਦੇ ਕਾਜ ਸਵਾਰਦਾ ਗੁਰੂ ਦੇ, ਜਿੱਦਣ ਇਹਦੇ ਅੰਦਰੋਂ ਮਿੱਟ ਗਿਆ ਉਹ ਸਾਰਾ ਕੁਝ, ਫਿਰ ਕਹੇਗਾ ਨਹੀਂ ਗੁਰੂ ਸਵਾਰਦਾ ਹੈ। ਹੁਣ ਮਨੁੱਖ ਰੱਬ ਦਾ ਕੰਮ ਕਰ ਰਿਹਾ, ਗੁਰੂ ਦਾ ਕੰਮ ਕਰ ਰਿਹਾ, ਕਹਿੰਦਾ ਜੇ ਮੈਂ ਨਾ ਤਾਂ ਹੋਣਾ ਹੀ ਨਹੀਂ ਸੀ, ਪ੍ਰਬੰਧ ਹੀ ਨਹੀਂ ਸੀ ਹੋਣਾ ਹੁਣ। ਤੇ ਜਿੱਦਣ ਇਹਦੇ ਅੰਦਰੋਂ ਸਾਰਾ ਕੁਝ ਮਿੱਟ ਗਿਆ, ਨਕਸ਼ਾ ਹੀ ਖਤਮ ਹੋ ਗਿਆ ਹੰਕਾਰ ਵਾਲਾ ਸਾਰਾ, ਤਬ ਪ੍ਰਭ ਕਾਜ ਸਵਾਰਿਆ। ਫਿਰ ਇਹਨੂੰ ਦੇਖਣਗੇ ਰੱਬ ਕਿਹੜੇ ਕਿਹੜੇ ਕੰਮ ਕਰਦਾ, ਗੁਰੂ ਕਿਹੜੇ ਕਿਹੜੇ ਕੰਮ ਕਰਦਾ ਨਾ, ਫਿਰ ਇਹਨੂੰ ਦਿਸਣਗੇ ਭਿਖਾਰੀ ਤੇ ਰਾਜ ਕਰਾਵੇ, ਉਹ ਕਿਵੇਂ ਕਰਾਉਂਦਾ, ਇਹਨੂੰ ਫਿਰ ਦੇਖੇਗਾ ਜਿੱਦਣ ਇਹਦੇ ਅੰਦਰ ਦਾ ਸਾਰਾ ਕੁਝ ਮਿਟ ਗਿਆ। ਤਬ ਪ੍ਰਭ ਕਾਜ ਸਵਾਰੇ ਆਏ, ਐਸਾ ਗਿਆਨ ਵਿਚਾਰ ਮਨਾ ਹਰ ਕੀ ਨਾ ਸਿਮਰੋ ਦੁੱਖ ਭੰਜਨਾ। ਇਹੋ ਜਿਹਾ ਗਿਆਨ ਤੇਰੇ ਹੋਣ ਤੇਰੇ ਕੋਲ ਹੈ, ਹੇ ਮਨ ਤੂੰ ਅਜੇ ਵੀ ਰੱਬ ਨੂੰ ਯਾਦ ਨਹੀਂ ਕਰਦਾ, ਅਜੇ ਵੀ ਉਹਦੇ ਗੁਣਾਂ ਨੂੰ ਧਾਰਨ ਨਹੀਂ ਕਰ ਰਿਹਾ, ਗੁਣਾਂ ਨੂੰ ਧਾਰਨ ਨਹੀਂ ਕਰਦਾ। ਹੁਣ ਦੇਖੋ, ਅਜੇ ਤੱਕ ਅਸੀਂ ਤੇ 550 ਸਾਲ ਹੋ ਗਿਆ, ਅਜੇ ਤੱਕ ਤੇ ਅਸੀਂ ਸੋਹਲਾ ਸਾਹਿਬ ਜਿਹੜੀ ਬਾਣੀ ਮੁਰਦਿਆਂ ਨੂੰ ਸੁਣਾਈ ਜਾਂਦੇ ਹਾਂ, ਅਜੇ ਤੱਕ ਸਮਝ ਹੀ ਨਹੀਂ ਆਏ ਕਿ ਮੁਰਦੇ ਵਾਸਤੇ ਇਹ ਚੀਜ਼ ਦੀ ਲੋੜ ਹੀ ਨਹੀਂ। ਮੁਰਦਿਆਂ ਨੂੰ ਪੜ ਪੜ ਸੁਣਾਈ ਜਾਂਦੇ ਨਾ ਸਿਵਿਆਂ ਦੇ ਵਿੱਚ, ਜਿੱਥੇ ਵੀ ਪੜ੍ਹਦੇ ਹੋਣਗੇ ਨਾ 16 ਸਾਲ ਮੁਰਦੇ ਨੂੰ ਸੁਣਾਈ ਜਾਂਦੇ ਆ। ਤੇ ਬਾਣੀ ਜੀ ਕਹਿੰਦੀ ਜੋ ਮੇਰੇ ਤੋਂ ਕੋਈ ਚੰਦਨ ਚੜਾਵੇ, ਜੇ ਤੂੰ ਮਿਰਤਕ ਨੂੰ ਚੰਦਨ ਵੀ ਲਾ ਦੇ ਉਹਨੂੰ ਕੋਈ ਫਰਕ ਨਹੀਂ ਪੈਣਾ। ਜਿਹੜੀ ਕੌਮ ਮੁਰਦਿਆਂ ਨੂੰ ਬਾਣੀ ਸੁਣਾਈ ਜਾਂਦੀ ਹੈ, ਤਾਂ ਉਸ ਕੌਮ ਨੇ ਬਾਣੀ ਕੀਤੀ ਮਨ ਵੀ ਤੇਰਾ ਮੁਰਦਾ ਇਹਨੂੰ ਸੁਣਾਦਾ, ਮਨ ਵੀ ਤੇ ਮੁਰਦਾ ਹੀ ਹੈ। ਜਿਹੜੀ ਕੌਮ ਮੁਰਦਿਆਂ ਨੂੰ ਅਰਦਾਸਾਂ ਸੁਣਾਈ ਜਾਂਦੀ ਅੱਜ ਤੱਕ ਮੁਰਦਿਆਂ ਨੂੰ ਹਿਸਾਬ ਲਾਓ, ਆਪਾਂ ਨੂੰ ਪਤਾ ਵੀ ਹੈ ਸਾਰਾ ਜੀ। ਦੱਸੋ ਜੀ, ਤੁਸੀਂ ਆਪ ਹੀ ਫੈਸਲਾ ਕਰ ਲਓ। ਡੈਡ ਮਰਿਆ ਹੋਇਆ ਬੰਦਾ ਬਾਣੀ ਸੁਣ ਸਕਦਾ ਜੀ? ਕਰੋ ਜੀ ਫੈਸਲਾ, ਸੁਣ ਸਕਦਾ ਜੀ? ਪਰ ਸੋਹਿਲਾ ਸਾਹਿਬ ਸੁਣਾਇਆ ਜਾਂਦਾ ਪੜ੍ਹ ਕੇ ਉਹਨੂੰ। ਮਰੇ ਹੋਏ ਬੰਦੇ ਨੂੰ ਅਰਦਾਸ ਤੇ ਗੁਰਬਾਣੀ ਆ ਗਈ ਨੂੰ ਆਪਣੀ ਆਪ ਘਰ ਜੀਂਦੇ ਜੀ, ਅਰਦਾਸ ਤੇ ਖਤਮ ਹੋ ਜਾਂਦੀ, ਇਹੋ ਜਿਹੀ ਅਵਸਥਾ ਬਣ ਜਾਂਦੀ, ਬੰਦਾ ਅਰਦਾਸ ਕਰਦਾ ਹੀ, ਗੁਰੂ ਨੂੰ ਪਤਾ ਸਾਰਾ ਕੁਝ ਜਾਣਦਾ ਹੀ। ਮਰੇ ਹੋਏ ਬੰਦੇ ਨੂੰ ਅੱਜ ਅਰਦਾਸਾਂ ਸੁਣਾਈਏ, ਚਾਰ ਚਾਰ ਅਰਦਾਸਾਂ ਕੀਤੀਆਂ ਜਾ ਰਹੀਆਂ। ਬੰਦਾ ਥੱਕਿਆ ਪਿਆ ਜਿਹੋ ਜਿਹਾ ਕੰਮ, ਬਾਹਰ ਦੀਆਂ ਰਸਮਾਂ ਨਿਭਾ ਕੇ, ਪਤਾ ਨੀ ਸਾਨੂੰ ਕਿਹਨੇ ਦੱਸ ਦਿੱਤਾ ਕਿ 16 ਸਾਹਿਬ ਜੀ ਦੀ ਬਾਣੀ ਡੈਡ ਬੰਦੇ ਵਾਸਤੇ, ਮਰੇ ਹੋਏ ਬੰਦੇ ਵਾਸਤੇ ਆ। ਕਿਹੜਾ ਸ਼ਬਦ ਹੈ ਜੀ ਸਰੀਰਕ ਮੌਤ ਵਾਸਤੇ 16 ਸਾਹਿਬ ਜੀ ਦੀ ਬਾਣੀ ਦੇ ਵਿੱਚ, ਦੱਸ ਦਿਓ ਮਾੜਾ ਜਿਹਾ। ਪੰਜ ਸ਼ਬਦ ਨੇ, ਪਹਿਲੇ ਪਾਤਸ਼ਾਹ ਜੀ ਦੇ 3 ਨੇ, ਚੌਥੇ ਪਾਤਸ਼ਾਹ ਜੀ ਦਾ 1 ਹੈ, ਪੰਜਵੇਂ ਦਾ 1 ਹੈ। ਕਿਹੜਾ ਸ਼ਬਦ ਜਿਹੜਾ ਸਰੀਰ ਦੀ ਮੌਤ ਦੇ ਉੱਤੇ ਗੱਲ ਕੀਤੀ ਜਿਹਦੇ ਵਿੱਚ, ਜੇ ਸਰੀਰ ਦੀ ਮੌਤ ਤੇ ਗੱਲ ਨਹੀਂ ਕੀਤੀ ਫਿਰ ਮਰੇ ਹੋਏ ਸਰੀਰ ਵਾਸਤੇ ਕਿਉਂ ਵਰਤੀ ਜਾ ਰਹੀ ਬਾਣੀ? ਜੇ ਹੁਣ ਵੀ ਪੁੱਛ ਲਵੇ ਭਾਈ ਅੱਛਾ ਤੁਸੀਂ ਬਾਣੀ ਅੱਛਾ ਮੁਰਦੇ ਇਹੋ ਤਾਂ ਮੁਹੰਮਦ ਸਾਹਿਬ ਉਹਦੇ ਚੇਲੇ ਕਹਿੰਦੇ ਹੁੰਦੇ ਸੀ ਕਿ ਇੱਕ ਦਿਨ ਮੁਰਦਿਆਂ ਉੱਠ ਪੈਣਾ ਸੀ, ਇਹੋ ਜਿਹੀਆਂ ਸੁਣਾਵਾਂਗੇ, ਇੱਦਾਂ ਸੁਣਾਵਾਂਗੇ ਪੜ੍ਹ ਕੇ ਨਾ ਉੱਠਣਗੇ ਇੱਕ ਦਿਨ ਮੁਰਦੇ। ਤੇ ਉਹ ਹਾਲ ਇੱਥੇ ਬਣਿਆ ਹੋਇਆ, ਇੱਕ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਮਝਾਉਣ ਵਾਸਤੇ ਹੈਗਾ, ਪਰ ਸਰੀਰ ਦੀ ਮੌਤ ਵਾਸਤੇ ਕੋਈ ਵੀ ਸ਼ਬਦ ਨਹੀਂ ਹੈਗਾ, ਕਿਉਂਕਿ ਸੱਚ ਹੈ ਮਰਨਾ ਤੇ ਸੱਚ ਹੈ। ਹਾਂ ਜ਼ਮੀਰ ਦੀ ਮੌਤ ਵਾਸਤੇ ਬੜੇ ਸ਼ਬਦ ਹੈ, ਮਨ ਨਾ ਮਰ ਜਾਏ ਨਾ, ਜ਼ਮੀਰ ਨਾ ਮਰ ਜਾਏ। ਸਰੀਰ ਮਰ ਗਿਆ ਥੋੜਾ ਨੁਕਸਾਨ ਹੁੰਦਾ ਕਿਸੇ, ਦੱਸੋ ਸਰੀਰ ਦਾ ਤਾਂ ਕੋਈ ਨੁਕਸਾਨ ਨਹੀਂ, ਜੇ ਸਰੀਰ ਖਤਮ ਵੀ ਹੋ ਗਿਆ ਨੁਕਸਾਨ ਤੇ ਜ਼ਮੀਰ ਦਾ, ਜ਼ਮੀਰ ਨਾ ਮਰ ਜਾਏ ਕਿਤੇ ਬੰਦੇ ਦੀ ਜ਼ਮੀਰ, ਜਦੋਂ ਜ਼ਮੀਰ ਮਰ ਜਾਂਦੀ ਨਾ ਉਦੋਂ ਨੁਕਸਾਨ ਬਣਾਉਂਦਾ। ਸਾਲ ਵੀ ਨਹੀਂ ਘਟਣਾ ਸਾਧ ਦੀ ਕੋਲ, ਪਖੰਡੀ ਬਾਬਾ ਸਾਹਿਬ ਹੈ ਸਾਧ ਲੱਭ ਦੇ ਬਾਣੀ ਦੇ ਤਾਂ ਬੜੇ ਵੱਡੇ ਸਰਕਾਰ ਵਾ, ਪਰ ਇਹਨਾਂ ਦੇ ਨਾਲ ਜੋੜਿਆ ਆ ਪਖੰਡੀ, ਉਹਦੇ ਕੋਲ ਇੱਕ ਪਰਿਵਾਰ ਗਿਆ, ਜ਼ਮੀਰ ਮਰ ਜਾਵੇ ਜਦੋਂ ਉਹਦੇ ਕੋਲੋਂ ਪਰਿਵਾਰ ਗਿਆ, ਨੌਂ ਨਾਲ ਘਰ ਵਾਲਾ ਨਾਲ ਤੇ ਸੱਸ ਨਾਲ ਤੇ ਸਹੁਰਾ ਨਾਲ ਸਾਰਾ ਪਰਿਵਾਰ ਨਾਲ, ਵੇਖੋ ਕਿੱਡੇ ਘਰ ਵਾਲਾ ਵੀ ਨਾਲ, ਅੰਧ ਵਿਸ਼ਵਾਸ ਕਿੱਡਾ ਜਦੋਂ ਜ਼ਮੀਰ ਮਰ ਜਾਏ। ਸ਼ਬਦ ਸਾਡੇ 16 ਸਾਹਿਬ ਜੀ ਦੀ ਬਾਣੀ ਤੇ ਸਾਡੀ ਜ਼ਮੀਰ ਜਗਾਉਣ ਵਾਸਤੇ ਆ, ਮਰੇ ਹੋਏ ਸਰੀਰ ਨੂੰ ਮਰੇ ਹੋਏ ਮਨ ਨੂੰ ਉਠਾਉਣ ਵਾਸਤੇ ਆ। ਸਾਰਾ ਪਰਿਵਾਰ ਨਾਲ ਸਾਧ ਦੇ ਕੋਲ ਗਏ, ਸਾਧ ਦੇ ਕੋਲ ਗਏ ਉਸ ਕਮਰੇ ਦੇ ਵਿੱਚ, ਸਾਰੇ ਪਰਿਵਾਰ ਦੇ ਸਾਹਮਣੇ ਅਲਪ ਨੰਗੀ ਕਰਕੇ ਸਾਧ ਨੇ ਆਸ਼ੀਰਵਾਦ ਦਿੱਤਾ ਉਹਨੂੰ ਹਿਸਾਬ ਲਾਓ। ਤੇ ਉਹ ਬੰਦਾ ਕੀ ਗਾ 16 ਸਾਹਿਬ ਨਾਲ ਪੜਿਆ ਹੋਊਗਾ ਜੀ, ਦੱਸੋ ਨੀ, ਕਦੇ ਫਿਰ ਗੁਰੂ ਸਾਹਿਬ ਨੂੰ ਮੱਥਾ ਨਾ ਟੇਕਿਆ ਹੋਊਗਾ ਮੱਥਾ? ਇਸੇ ਨੂੰ ਕਹਿੰਦੇ ਅਪਰਾਧੀ ਗੁਣਾ ਨੀਵੇਂ, ਅਪਰਾਧੀ ਆ ਜਿਹੜਾ ਬੰਦਾ ਸਤਿਗੁਰੂ ਜੀ ਦੇ ਬਚਨ ਨੂੰ ਕਮਾ ਨਹੀਂ ਰਿਹਾ, ਵੈਸੇ ਹੀ ਗੁਣ ਕੰਮ ਕਰ ਰਿਹਾ, ਵੈਸੇ ਹੀ ਉਹਨੂੰ ਅਪਰਾਧੀ ਆ ਗਿਆ ਸਤਿਗੁਰੂ ਜੀ ਦੀ ਬਾਣੀ ਭਾਗਾਂ ਵਾਲੇ। ਮੇਰੇ ਵਰਗਾ ਜੇ ਗੁਰੂ ਦੀ ਬਾਣੀ ਤੋਂ ਕੋਹਾਂ ਹੀ ਦੂਰ ਆ ਨਾ ਜੀ, ਕੋਹਾਂ ਹੀ ਦੂਰ ਆ, ਮਾਸਾ ਭੁਰਾ ਵੀ ਨੇੜੇ ਨਹੀਂ, ਤੇ ਸਤਿਗੁਰੂ ਅਪਰਾਧੀ ਆਖਦੇ ਨੇ, ਅਪਰਾਧੀ ਬੇਈਮਾਨ ਬੰਦਾ, ਡਾਕੇ ਮਾਮਲਾ, ਅਪਰਾਧੀ ਦੂਣਾ ਨਿਵੇ ਕਹਿੰਦੇ, ਇਹ ਨਿਮਦਾ ਬੜਾ ਜੇ, ਬੜਾ ਨਿਮਦਾ ਜੇ। ਤੇ ਉਹੋ ਜਿਹਾ ਬੱਚਾ ਫਿਰ ਕੀ ਉਹ ਕਿਹੋ ਜਿਹਾ ਪੈਦਾ ਹੋਊਗਾ, ਦੱਸੋ ਜੀ ਫਿਰ ਹਿਸਾਬ। ਜਿਹੜਾ ਬੱਚਾ ਆ ਸਾਰਾ ਕੁਝ ਕਰਕੇ ਲਿਆ ਜਾ ਰਿਹਾ, ਏਡਾ ਵੱਡਾ ਸੰਘਰਸ਼ ਕੀਤਾ ਜਾ ਰਿਹਾ ਕਿ ਅਲਪ ਨੰਗੀ ਸਾਰੇ ਪਰਿਵਾਰ ਦੇ ਸਾਹਮਣੇ ਬਾਬੇ ਨੇ ਕਰ ਦਿੱਤੀ, ਤੇ ਉਹ ਕੱਲ ਨੂੰ ਤੁਸੀਂ ਕੀ ਸੋਚਦੇ ਹੋ, ਕੱਲ ਹਰੀ ਸਿੰਘ ਨਲੂਆ ਪੈਦਾ ਹੋਏਗਾ? ਕਾਮ ਦੇ ਵਿੱਚੋਂ ਤੇ ਕਾਮ ਹੀ ਪੈਦਾ ਹੋਣਾ, ਵੇਖ ਲਿਓ ਭਾਵੇਂ ਹਿਸਾਬ ਲਾ ਲਿਓ। ਕਿਹਾ ਨਾ, ਹੁਣ ਵੇਖੋ ਕਿੱਡਾ ਪਿਆਰਾ ਸ਼ਬਦ ਹੈ, ਰਾਗ ਗੌੜੀ ਪੂਰਬੀ ਮਹਿਲਾ ਚੌਥਾ, ਗੁਰੂ ਰਾਮਦਾਸ ਕੀ ਕਹਿੰਦੇ ਭਲਾ, ਕਾਮ ਕ੍ਰੋਧ ਨਗਰ ਬੋਗ ਭਰਿਆ, ਸਾਰਾ ਸਰੀਰ ਭਰਿਆ ਪਿਆ, ਵੇਖੋ ਦੇਖਦਾ ਜੀ ਕਿਵੇਂ ਸਮਾਜ ਦੇ ਵਿੱਚ ਹਾਥ ਮਾਰ ਕੇ ਵੇਖੀਏ ਮਾੜਾ ਜਿਹਾ, ਆਪਾਂ ਦੁਨੀਆਂ ਦੇ ਵਿੱਚ ਦੇਖਦਾ ਜੀ ਕੋਈ ਐਡਾ ਨਗਰ ਪਿੰਡ, ਪਿੰਡ ਦਾ ਮਤਲਬ ਸਰੀਰ ਹੈ, ਪਿੰਡ ਦਾ ਕੀ ਬਣਦਾ ਜੀ ਸਰੀਰ। ਸਹਿਜੀ ਨੇ ਸਾਰਾ ਹੀ ਭਰਿਆ ਪਿਆ ਨਗਰ, ਜਾਂ ਆਪਾਂ ਜਿਵੇਂ ਕਹਿੰਦੇ ਵੀ ਘਰ ਭਰਿਆ ਰਿਸ਼ਤੇਦਾਰਾਂ ਦੇ ਨਾਲ, ਜਾਂ ਪਿੰਡ ਭਰਿਆ ਪਿਆ ਪਿਆ, ਕਿੰਨੀ ਆਬਾਦੀ ਪਿੰਡ ਦੀ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਾਮ ਤੇ ਕ੍ਰੋਧ ਦੇ ਨਾਲ ਨਗਰ ਕੋ ਭਰਿਆ, ਸਾਰਾ ਹੀ ਨਗਰ ਭਰਿਆ ਪਿਆ ਨਗਰ। ਤੇ ਇਸ ਇਸ ਘਰ ਦੇ ਦਰਵਾਜ਼ੇ ਬੜੇ ਨੇ, ਅੱਖਾਂ ਰਾਹੀਂ ਗੰਦ ਅੰਦਰ ਜਾ ਰਿਹਾ, ਕੰਨਾਂ ਰਾਹੀਂ ਗੰਦ ਅੰਦਰ ਜਾ ਰਿਹਾ, ਤੇ ਜ਼ੁਬਾਨ ਰਾਹੀਂ ਗੰਦ ਅੰਦਰ ਜਾ ਰਿਹਾ। ਨਾ ਭਰ ਗਿਆ ਵੇਖੋ, ਰਸਤੇ ਤੇ ਇਹੋ ਹੀ ਆ ਨਾ, ਦਰਵਾਜ਼ੇ ਤੇ ਇਹੋ ਹੀ ਨਾ, ਮੂੰਹ ਦੇ ਲਈਏ ਦਰਵਾਜ਼ੇ। ਤਾਂ ਹੀ ਤੂੰ ਸਤਿਗੁਰੂ ਕਹਿੰਦੇ ਬੰਦ ਕਰਨਾ ਸ਼ਬਦ ਦੇ ਨਾਲ, ਅੱਖੀਂ ਬਾਝੋ ਵੇਖਣਾ ਵੀ, ਕੰਨਾਂ ਸੁਣਨਾ, ਪੈਰੋਂ ਬਾਝੋ ਚੱਲਣਾ ਵੀ, ਹੱਥੀਂ ਕਰਨਾ, ਜੀਭੇ ਬਾਝੋ ਬੋਲਣਾ ਹੀ, ਜੀਵਤ ਮਰਨਾ ਨਾਨਕ ਹੁਕਮ ਪਛਾਣ ਕੇ। ਤੋ ਖਸਮਾ ਮਿਲਣਾ ਖੇਡ ਹੀ ਵੱਖਰੀ ਆ, ਜ਼ਬਾਨ ਤੋਂ ਬਿਨਾਂ ਬੋਲੇ ਨਹੀਂ ਜਾਂਦਾ, ਪਰ ਸਤਿਗੁਰੂ ਕਹਿੰਦੇ ਜਿੱਦਣ ਬੋਲੇਗਾ ਮਜ਼ਾ ਫਿਰ ਆਏਗਾ ਜ਼ਬਾਨ ਤੋਂ ਬਿਨਾਂ। ਭਾਵ ਜਿਹੜੀ ਤੇਰੀ ਜ਼ਬਾਨ ਆ ਨਾ ਜਿਹੜੀ, ਇਹਦੀ ਨਹੀਂ ਗੱਲ, ਜਿੱਦਣ ਇਹ ਜ਼ਬਾਨ ਗੁਰੂ ਦੀ ਬਣਦੀ, ਜਿਉ ਤੂੰ ਬੁਲਾਵੇ ਤੂੰ ਨਾਨਕ ਦਾਸ ਬੋਲੇ, ਜੋ ਗੁਰ ਕਹੇ ਸੋਈ ਭਲ ਮਨ, ਜਿੱਦਣ ਇੰਜ ਕਰੇਗਾ ਨਾ, ਜਿੱਦਣ ਇੰਜ ਫਿਰ ਹੋਏਗਾ, ਫਿਰ ਇੱਦਾਂ ਹੋਏਗਾ, ਫਿਰ ਇੱਦਾਂ। ਅਜੇ ਤੇ ਨਗਰ ਭਰਿਆ ਹੀ ਬੜਾ, ਤੇ ਉੱਤੋਂ ਤੱਕ ਭਰਿਆ ਪਿਆ ਉੱਤੋਂ ਤੱਕ। ਮੈਨੂੰ ਰੋਜ਼ ਇਹ ਸ਼ਬਦ ਅਸੀਂ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਨੂੰ ਸੁਣਾਈ ਜਾਂਦੇ ਹਾਂ ਨਾ, ਹੁਣ ਗੁਰੂ ਗ੍ਰੰਥ ਸਾਹਿਬ ਦਾ ਸੁਖ ਆਸਣ ਕਰਨ ਲੱਗੇ ਗੁਰੂ ਸਾਹਿਬ ਜੀ ਨੂੰ ਸੁਣਾ ਦਿੰਦੇ ਹਾਂ। ਸ਼ਬਦ ਤੇ ਸਾਡੇ ਵਾਸਤੇ ਸੀ, ਇਹ ਸਾਡੀਆਂ ਮਰਿਆਦਾ ਬਣ ਗਈਆਂ ਜੀ। ਭਾਵੇਂ ਗੁਰਦੁਆਰੇ ਕੋਈ ਹੋਵੇ ਨਾ ਹੋਵੇ, ਭਾਈ ਸਾਹਿਬ ਜੀ ਤੁਸੀਂ ਨਿਤਨੇਮ ਕਰਨਾ ਹੀ ਕਰਨਾ, ਇਹ ਨੁਕਸਾਨ ਹੈ ਸਾਡੇ ਵਾਸਤੇ। ਗੁਰਬਾਣੀ ਮਨੁੱਖ ਵਾਸਤੇ ਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਨੂੰ ਸੁਣਾਈ ਜਾਂਦੇ ਹਾਂ। ਪਿੰਡਾਂ ਦੇ ਵਿੱਚ ਬੜਾ ਦੁਖੀ ਕੀਤਾ ਗ੍ਰੰਥੀ ਸਿੰਘਾਂ ਨੂੰ, ਲੋਕਾਂ ਨੇ, ਮਾੜੇ ਪ੍ਰਬੰਧਕਾਂ ਨੇ। 5 ਮਿੰਟ ਲੇਟ ਹੋਏ ਨਾ 4 ਵਜੇ ਤੋਂ ਪ੍ਰਕਾਸ਼, 5 ਮਿੰਟ ਰੌਲਾ ਪਿਆ ਹੁੰਦਾ, ਬਾਹਰ ਕੱਟ ਹੋਇਆ ਹੁੰਦਾ ਜੀ, ਅੱਜ ਇਹ ਲੇਟ ਉੱਠਿਆ ਜੀ, ਲੇਟ। ਇਹ ਨੀ ਫਿਕਰ ਕਿ ਗੁਰਦੁਆਰੇ ਖਾਂ ਅੱਛਾ ਜੀ ਲੇਟ ਉੱਠਿਆ ਜੀ, 4 ਵਜੇ ਪ੍ਰਕਾਸ਼ ਕਰਨਾ ਸੀ, ਇਹਨੇ 4:05 ਦੇ ਕੀਤਾ। ਕਿੰਨੇ ਬੰਦੇ ਆਣ ਕੇ ਬੈਠੇ ਰਹੇ 4 ਵਜੇ, 5 ਮਿੰਟ ਤੱਕ ਵੇਲੇ ਬੈਠੇ ਰਹੇ, ਜਿਹੜੇ ਕਿ ਪਾਠ ਜਿਹਨਾਂ ਨੂੰ ਸੁਣਿਆ ਨੀ, ਦੱਸੋ ਜੀ ਕਿੰਨੇ ਬੰਦੇ ਬੈਠੇ ਰਹੇ ਜਿਹਨਾਂ ਨੇ ਪਾਠ ਸੁਣਨਾ ਸੀ ਤੇ ਭਾਈ ਸਾਹਿਬ ਨੇ ਲੇਟ ਕੀਤਾ ਪ੍ਰਕਾਸ਼, ਕਿੰਨੇ ਸੀ ਉਹ? ਫਿਰ ਚੁੱਪ ਆ। ਗੁਰੂ ਗਿਆਨ ਗੁਰੂ ਦੇ ਸਿੱਖ ਹੋ ਗਏ, ਜਿਹੜਾ ਜਿਹੜਾ ਕੂੜਾ ਗੁਰੂ ਸਾਹਿਬ ਜੀ ਨੇ ਹੁੰਦਿਆ ਸੀ ਨਾ, ਬਾਹਰ ਨੂੰ ਕੱਢਿਆ, ਜਿਹੜਾ ਕੂੜਾ ਕਰਮ ਕਾਂਡ ਦਾ ਬਾਹਰ ਨੂੰ ਹੁੰਝ ਕੇ ਗੁਰੂ ਸਾਹਿਬ ਨੇ ਬਾਹਰ ਮਾਰਿਆ, ਅੱਜ ਸਿੱਖਾਂ ਦਾ ਬੜਾ ਜ਼ੋਰ ਲੱਗਾ ਉਹ ਕੂੜਾ ਫਿਰ ਵਾਪਸ ਲਿਆਉਣ ਵਾਸਤੇ, ਜ਼ੋਰ ਬਹੁਤ ਲੱਗਾ, ਉਹੀ ਕੂੜਾ ਫਿਰ ਵਾਪਸ ਆ ਗਿਆ, ਫਿਰ ਉਹੀ ਆ ਗਿਆ। ਦੱਸੋ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਸੁਣਾਉਣੇ ਚਾਹੀਦੇ ਆ। ਹੁਣ ਤੁਹਾਡੀ ਕੋਈ ਚੀਜ਼ ਹੋਵੇ, ਵਸਤੂ ਹੋਵੇ, ਨਾ ਕਿਸੇ ਤੁਹਾਡਾ ਹੀ ਮੋਬਾਇਲ ਹੋਵੇ ਤੇ ਤੁਹਾਡੇ ਤੋਂ ਮੋਬਾਇਲ ਫੜ ਕੇ ਤੁਹਾਨੂੰ ਕਹੀ ਆ ਲਓ ਜੀ ਤੁਹਾਨੂੰ ਮੈਂ ਮੋਬਾਇਲ ਦੇ ਰਿਹਾ, ਮਜ਼ਾਕ ਨੀ ਬਣਾਇਆ, ਮਜ਼ਾਕ ਨੀ ਬਣ ਗਿਆ? ਅੱਜ ਸਿੱਖਾਂ ਨੇ ਗੁਰੂ ਘਰਾਂ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ, ਗੁਰੂ ਸਾਹਿਬ ਜੀ ਦੀ ਬਾਣੀ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਕਿ ਗੁਰੂ ਸਾਹਿਬ ਜੀ ਦੇ ਸ਼ਬਦ ਬਾਣੀ ਵਾਸਤੇ ਪੜ੍ਹੀ ਜਾਂਦੇ। ਕਿਉਂ? ਪਰ ਜੇ ਨਾ ਪੜ੍ਹੇ ਰੌਲਾ ਪੈ ਜਾਣਾ, ਸੋਖ ਆਸਣ ਕਰਨ ਲੱਗਿਆ ਜੇ 16 ਸਾਹਿਬ ਨਾ ਪੜ੍ਹਿਆ ਗਿਆ, ਜਿਹਨੂੰ ਕੁਝ ਨੀ ਆਉਂਦਾ ਉਹਨੇ ਵੀ ਕਹਿਣਾ ਤੁਸੀਂ 16 ਸਾਹਿਬ ਨੀ ਪੜ੍ਹਿਆ ਜੀ। ਇਹ ਮਰਿਆਦਾ ਨਹੀਂ ਹੈ, ਬਣ ਗਈ ਹੋਏਗੀ ਮੈਨੂੰ ਨੀ ਪਤਾ, ਪਰ ਮਰਿਆਦਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਨੂੰ 16 ਸਾਹਿਬ ਜੀ ਦੀ ਬਾਣੀ ਸੁਣਾਉਣੀ। ਨਿਤਨੇਮ ਦੀ ਹਾਂ ਠੀਕ ਹੈ, ਸੰਗਤ ਵਾਸਤੇ ਆ ਕਿ ਹਾਂ ਸੰਗਤ ਆਉਂਦੀ, ਜਿਹੜੀ ਘਰਾਂ 'ਚ ਨਹੀਂ ਕਰ ਸਕਦੇ, ਜਿਹਨਾਂ ਨਹੀਂ ਆਉਂਦਾ ਸੁਣ ਲੈਣਗੇ, ਇਹ ਮਰਿਆਦਾ ਨਹੀਂ, ਪਰ ਇਹ ਜ਼ਰੂਰੀ ਹੈ, ਮਰਿਆਦਾ ਨਹੀਂ ਹੈਗੀ। ਇਹ ਗੁਰਬਾਣੀ ਜਿਹੜੀ ਹੈ ਇਹ ਮਨੁੱਖ ਵਾਸਤੇ ਆ, ਜਿਉਂਦੇ ਚੀਜ਼ ਵਾਸਤੇ ਆ, ਮਰਨ ਤੋਂ ਬਾਅਦ ਨਹੀਂ। ਹੁਣ ਤਾਂ ਬੜਾ ਪੰਜਾਬ ਦੇ ਵਿੱਚ ਨਾ ਦੇਖੀਦਾ, ਉੱਥੇ ਰਹੇ ਹਾਂ 90 ਸਾਲ, ਜਿਹੜਾ ਬੰਦਾ ਜ਼ਿਆਦਾ ਬਜ਼ੁਰਗ ਹੋ ਗਿਆ ਨਾ, ਮੰਜੇ 'ਤੇ ਪਿਆ ਹੋਵੇ ਜਾਂ ਮੰਜੇ 'ਤੇ, ਇੰਝ ਲੱਗਦਾ ਵੀ ਅੱਜ ਵੀ ਮਰ ਜਾਣਾ, ਅੱਜ ਵੀ ਨੀ ਮਰਿਆ, ਇੰਜ ਲੱਗਦਾ ਚਲੋ ਕੱਲ ਮਰ ਜੂਗਾ, ਬਹੁਤ ਦੁਖੀ ਆ ਬੰਦਾ ਜੀ, ਇਹਨੇ 1-2 ਦਿਨਾਂ ਚੜ੍ਹਾਈ ਕਰ ਜਾਣੀ, ਤੋਂ ਬੰਦਾ ਮਰਦਾ ਨਾ ਹੋਵੇ, ਇਹੋ ਜਿਹੀ ਸਥਿਤੀ ਬੜੀ ਹੈਰਾਨ ਵਾਲੀ ਕਰਨ ਵਾਲੀ ਹੁੰਦੀ ਆ, ਲੱਗਦਾ ਹੋਵੇ ਕਿ ਅੱਜ ਵੀ ਮਰਿਆ, ਸਾਹ ਨੀ ਆਉਂਦਿਆ ਕੋਈ, ਤੇ ਜੇ ਕੋਈ ਬਾਹਰ ਕੋਈ ਹਾਂਜੀ ਭਾਬਾ ਜੀ ਕਿਵੇਂ ਕਿਤੇ, ਬਹੁਤ ਦੁਖੀ ਆ ਜੀ, ਬਸ ਐਂਡ ਤੇ ਜਾ ਉਹ। ਉਦੋਂ ਭਾਈ ਸਾਹਿਬ ਨੂੰ ਨਾ ਸੱਦ ਕੇ ਖੜਦੇ, ਕਿਤੇ ਸੋਗਣੀ ਸਾਹਿਬ ਪੜ੍ਹਦੇ ਇਹਨਾਂ ਦੇ ਕੋਲ, ਇਹਨਾਂ ਦੇ ਸਵਾਸ ਨਿਕਲ ਜਾਣ। ਗੁਰੂ ਅਰਜਨ ਸਾਹਿਬ ਨੂੰ ਪੁੱਛੋ, ਮਹਾਰਾਜ ਜੀ ਬਾਣੀ ਬੰਦੇ ਮਾਤਾ ਵਾਸਤੇ ਲਿਖੀ ਤੁਸੀਂ, ਪੁੱਛ ਕੇ ਵੇਖੋ ਗੁਰੂ ਅਰਜਨ ਸਾਹਿਬ ਜੀ ਪੜ੍ਹੇ ਜਾਂਦੇ ਆ। ਮੈਂ ਜੋ ਪਹਿਲੀ ਵਾਰੀ ਸੁਣਿਆ ਨਾ ਕਿ ਕਹਿੰਦੀ ਮੈਂ ਕਿੱਥੇ ਚੱਲੇ ਜੀ, ਕਹਿੰਦੇ ਕਿ ਉਹ ਫਲਾਨਾ ਪਰਿਵਾਰ ਆ, ਬਜ਼ੁਰਗ ਬਹੁਤ ਦੁਖੀ ਆ, ਬਜ਼ੁਰਗ ਦੁਖੀ ਆ, ਸਭ ਸੋਰੀ ਸਾਹਿਬ ਪੜ੍ਹ ਕੇ ਆਉਣਾ, ਤੇ ਮੈਂ ਪੜ੍ਹ ਕੇ ਆਉਂਦਾ, ਉਹ ਕੋਈ ਨੀ 1.5 ਸਾਲ ਹੋ ਗਿਆ ਬੰਦਾ ਜਿਵੇਂ ਮਰਿਆ, 1.5 ਸਾਲ ਇੱਦਾਂ ਬਾਣੀ ਨੂੰ ਵਰਤ ਰਹੇ ਅਸੀਂ ਬੰਦੇ ਮਾਤਮਾ ਦੇ ਸੋਹਣੀ ਸਾਹਿਬ ਬਾਣੀ ਤੇ ਜਿੰਨੀ ਬਾਣੀ ਇਹ ਪੜ੍ਹੀ ਜਾ ਰਹੀ ਸਾਧਾ ਨੇ ਤਾਂ ਸਾਰਾ ਪਿੰਡ ਖਤਮ ਕਰ ਦੇਣੇ ਸੀ ਉਹਨੂੰ ਹਨਾ। ਇਹ ਤਾਂ ਇਹ ਮਰਿਆਦਾ ਨਹੀਂ ਹੈ ਜੀ, ਆਨੰਦ ਕਾਰਜ ਮਰਿਆਦਾ ਥੋੜਾ ਆ ਗਿਆਨ। ਹੁਣ ਆਨੰਦ ਕਾਰਜ ਕਰਨ ਲੱਗਿਆ ਜੇ ਗਿਆਨ ਹੀ ਨਹੀਂ ਆਇਆ ਉਹ ਕੀ ਬਣ ਗਈ ਜੀ ਮਰਿਆਦਾ। ਅੱਜ ਮਰਿਆਦਾ ਬਣ ਗਈ, ਮਰਿਆਦਾ ਨਹੀਂ ਸੀ ਸਿਧਾਂਤ ਸੀ। ਲਾਵਾਂ ਬਾਣੀ ਜਿਹੜੀ ਇਹ ਸਿਧਾਂਤ ਸੀ ਪਰ ਮਰਿਆਦਾ ਬਣ ਕੇ ਰਹਿ ਗਈ। ਜਿਹੜੀ ਚੀਜ਼ ਵਿੱਚੋਂ ਗਿਆਨ ਨਾ ਨਾ ਮਿਲੇ ਉਹ ਮਰਿਆਦਾ ਬਣ ਜਾਂਦੀ ਜੇ ਜਿਹੜੀ ਚੀਜ਼ ਵਿੱਚੋਂ। ਹੁਣ ਮੁਰਦੇ ਦੇ ਕੋਲ ਸੋਹਣਾ ਸਾਹਿਬ ਪੜ੍ਹਨਾ ਇਹ ਮਰਿਆਦਾ ਸੋਹਣਾ ਕੋਈ, ਪਰ ਅੱਜ ਮਰਿਆਦਾ ਬਣ ਕੇ ਰਹਿ ਗਈ, ਸਿਧਾਂਤ ਨਿਕਲ ਗਿਆ ਵਿੱਚੋਂ। ਹੁਣ ਵੇਖੋ ਆਇਆ ਚੌਥਾ ਸ਼ਬਦ ਆਪਾਂ ਪੜ੍ਹਿਆ ਥੋੜਾ ਜਿਹਾ ਗੁਰੂ ਰਾਮਦਾਸ ਜੀ ਦਾ, ਇਹਦੇ ਵਿੱਚ ਕਿੱਥੇ ਮੌਤ ਦੇਖ ਲਈ, ਸਰੀਰ ਮੌਤ ਦੀ ਗੱਲ ਕਿੱਥੇ ਕੀਤੀ, ਇੱਥੇ ਲਾਂਘਦਾ ਪਾਈਆਂ ਗੁਰੂ ਸਾਹਿਬ ਕਹਿੰਦੇ ਤੇਰੀ ਜ਼ਮੀਰ ਮਰੀ ਪਈ ਆ ਨਾ ਤੂੰ ਭਰਿਆ ਪਿਆ ਕਾਮ ਕ੍ਰੋਧ ਦੇ ਨਾਲ। ਇਹਦੇ ਵਿੱਚ ਸਤਿਗੁਰੂ ਕਹਿੰਦੇ ਜਿਉਣਾ ਸਿੱਖ ਲਾ ਕਾਮ ਕ੍ਰੋਧ ਨਗਰ ਕੋ ਭਰਿਆ ਮਿਲ ਸਾਧੂ ਖੰਡਣ ਖੰਡਾ ਹੈ, ਸਾਧੂ ਗੁਰੂ ਨੂੰ ਮਿਲ ਸਾਰਾ ਕੁਝ ਭੰਨ ਕੇ ਰੱਖ ਦੂ ਤੇਰੇ ਅੰਦਰ ਜੋ ਬਣਿਆ ਹੋਇਆ ਖੰਡਲ ਖੰਡਾ ਸਾਰਾ ਕੁਝ ਭੰਨ ਕੇ ਰੱਖ ਦੂ ਗੁਰੂ। ਇਹੋ ਜਿਹਾ ਗੁਰੂ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਗੁਰੂ ਦਾ ਸ਼ਬਦ ਰੂਪੀ ਜਦੋਂ ਸ਼ਬਦ ਦਾ ਤੀਰ ਆਣ ਕੇ ਪਾਪ ਬਚਨ ਗੁਰਬਾਣੀ ਦਾ ਬਚਨ ਜਦੋਂ ਸਿਧਾਂਤ ਦੀ ਗੱਲ ਆਣ ਕੇ ਵੱਜੀ ਨਾ ਤੇਰੇ ਸੁਰਤ ਦੇ ਵਿੱਚ ਲਾਗਤ ਹੀ ਭੋਏ ਗਿਰ ਭਰਿਆ ਹੰਕਾਰ ਖਤਮ ਹੋ ਗਿਆ, ਭੋਏ ਗਿਰ ਭਰਿਆ ਹੰਕਾਰ ਖਤਮ ਹੋ ਗਿਆ ਬੰਦੇ ਦਾ। ਸਰੀਰ ਕਰਕੇ ਤੇ ਖਲੋਤਾ ਹੀ ਰਿਹਾ, ਸਰੀਰ ਕਰਕੇ ਥੋੜਾ ਡਿੱਗ ਪਿਆ ਕਹਿੰਦੇ ਨੇ, ਸਰੀਰ ਕਰਕੇ ਤੇ ਖਲੋਤਾ ਹੈ ਲਾਗਤ ਹੀ ਭੋਏ ਗਿਰ ਭਰਿਆ ਪਰਕਲੇ ਜੇ ਛੇਕ ਹੰਕਾਰ ਕੱਢਤਾ ਗੁਰੂ ਨੇ ਸਾਰਾ ਸਾਰਾ ਹੰਕਾਰ ਕੱਢਤਾ ਜਦੋਂ ਤੀਰ ਵੱਜਿਆ ਨਾ ਆਣ ਕੇ ਸ਼ਬਦ ਦਾ ਆਜਾ ਨਗਰ ਭਰਿਆ ਪਿਆ ਨਾ ਸਾਰਾ ਸਰੀਰ ਭਰਿਆ ਪਿਆ ਕਾਮ ਕ੍ਰੋਧ ਦੇ ਨਾਲ ਸਾਰਾ ਕੁਝ ਖਤਮ ਹੋ ਜਾਣਾ ਖਤਮ ਹੋ ਜਾਣਾ ਸਭ ਕੁਝ ਨਿਕਲ ਜਾਣਾ ਆਪਾਂ ਸਾਰਾ ਕੁਝ ਖਤਮ ਹੋ ਜਾਣਾ। ਜਿਹੜੇ ਸਿੱਖੀ ਦੇ ਵਿੱਚ ਸਿਧਾਂਤ ਸਨ ਉਹ ਅੱਜ ਮਰਿਆਦਾ ਬਣ ਗਈਆਂ, ਮਰਿਆਦਾ ਉਹ ਇੱਕ ਰਸਮ ਬਣ ਕੇ ਰਹਿ ਗਈ ਰਸਮ। ਗੁਰਬਾਣੀ ਦਾ ਸਹਿਜ ਪਾਠ ਕਰਾਉਣਾ ਰਸਮ ਥੋੜਾ ਹੈ, ਇਹ ਸਿਧਾਂਤ ਇੱਕ ਸਿੱਖ ਨੇ ਸਿੱਖਣਾ ਹੈ ਕੁਝ। ਪਰ ਕਈ ਵਾਰੀ ਅਸੀਂ ਸ਼ਬਦ ਵੇਖੋ ਨਾ ਮਾਲਵੇ ਦੇ ਵਿੱਚ ਨਾ ਜ਼ਿਆਦਾ ਸ਼ਬਦ ਵਰਤਦੇ ਪਾਠ ਫੈਲਾਉਣਾ ਆ, ਪਰ ਹੁੰਦਾ ਕੀ ਭਲਾ ਜੀ ਪਾਠ ਪ੍ਰਕਾਸ਼ ਕਰਵਾਉਣਾ ਹੈ। ਖਲਾਉਣਾ ਤਾਂ ਹੁੰਦਾ ਜਿਹੜਾ ਵੱਧਾ ਹੋਵੇ ਕਿਸੇ ਨੇ ਨਾ ਜਾਂ ਵੱਜਿਆ ਹੋਵੇ। ਇਹ ਸ਼ਬਦ ਵੇਖੋ ਨਿੱਕੇ ਨਿੱਕੇ ਸ਼ਬਦ ਆ ਸਾਡੀ ਸਮਝ ਤੋਂ ਬਾਹਰ ਆ। ਜਿਨ ਇਹ ਸਾਰਾ ਕੁਝ ਪਤਾ ਕਿਉਂ ਕਰਮ ਕਾਂਡ ਅਸੀਂ ਗਲਤ ਕਿਉਂ ਆ, ਅਸੀਂ ਗਿਆਨ ਦੇ ਨਾਲ ਸੰਘਰਸ਼ ਕਰ ਰਹੇ ਹਾਂ। ਜਿੰਨਾ ਚਿਰ ਬੰਦਾ ਸੰਘਰਸ਼ ਕਰੂਗਾ ਨਾ ਉਨਾ ਚਿਰ ਤਰ ਨਹੀਂ ਸਕਦਾ ਕਦੇ ਵੀ। ਜਿੱਦਣ ਇੱਥੇ ਆਣ ਕੇ ਮਰ ਗਿਆ ਭਾਵ ਆਪਣਾ ਆਪ ਤਿਆਗ ਦਿੱਤਾ, ਪਹਿਲਾਂ ਮਰਨ ਕਬੂਲ ਉਦਣ ਤਰ ਜਾਣਾ, ਉਹ ਬਿਧੀ ਚੰਦ ਨੂੰ ਬਿਧੀ ਚੰਦ ਚੋਰੀਆਂ ਕਰਦਾ ਸੀ। ਹੁਣ ਜਿਹੜਾ ਬੰਦਾ ਚੋਰੀਆਂ ਕਰਦਾ ਤਜਰਬਾ ਹੋ ਜਾਂਦਾ, ਜਿਹੋ ਜਿਹਾ ਜਿਹਦਾ ਕੰਮ ਥੋੜਾ ਬੜਾ ਤਜਰਬਾ ਉਹਨੂੰ ਹੋ ਜਾਂਦਾ। ਹੁਣ ਚੋਰੀਆਂ ਕਰਦਾ ਸੀ ਨਾ ਤੇ ਇੱਕ ਦਿਨ ਗੁਰੂ ਸਾਹਿਬ ਦੇ ਕੋਲ ਆ ਗਿਆ, ਫਿਰ ਇੱਦਾਂ ਤੁਰਿਆ ਫਿਰਦਾ ਆ ਗਿਆ ਗੁਰੂ ਸਾਹਿਬ ਦੇ ਕੋਲ। ਹੁਣ ਗੁਰੂ ਸਾਹਿਬ ਜੀ ਦਾ ਤੁਹਾਨੂੰ ਪਤਾ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਜਦੋਂ ਗੱਲ ਕਰਦੇ ਹੋਣਗੇ ਕਿੱਡੇ ਪਿਆਰ ਨਾਲ ਕਰਦੇ ਹੋਣਗੇ, ਲੜਦੇ ਥੋੜਾ ਹੋਣਗੇ ਹਨਾ ਜੀ, ਹੋਏ ਕਤਲ ਮਿਲੋ ਮੇਰੇ ਭਾਈ ਜੀ, ਇਹ ਗੱਲ ਕਹਿਣ ਵਾਲੇ ਲੜਦੇ ਥੋੜਾ ਹੋਣਗੇ। ਉਹ ਫਿਰ ਬੜੇ ਪਿਆਰ ਨਾਲ ਗੱਲਾਂ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਬਿਧੀ ਚੰਦ ਕਰਦਾ ਆਪਣੇ ਵੱਲੋਂ। ਚੋਰ ਕਿੱਥੇ ਦੱਸਦਾ ਹੁੰਦਾ, ਗੁਰੂ ਸਾਹਿਬ ਨੂੰ ਸਿੱਖਾਂ ਨੇ ਦੱਸ ਦਿੱਤਾ ਸੀ ਕਿ ਆਹ ਕੰਮ ਕਰਦਾ ਤੇ ਗੁਰੂ ਸਾਹਿਬ ਨੇ ਗੱਲਾਂ ਫਿਰ ਸਿੱਧਾ ਹੋ ਗਿਆ ਦੱਸੀ ਜਾਂਦਾ ਕਹਿੰਦਾ ਜੀ ਮੇਨ ਚੇਂਜ ਕਰ। ਗੁਰੂ ਸਾਹਿਬ ਕਹਿੰਦੇ ਫਿਰ ਕਿੰਨੀਆਂ ਕੀ ਘਰਾਂ ਚ ਚੋਰੀ ਕੀਤੀ ਆ, ਕਹਿੰਦਾ ਜੀ ਕਰਨਾ ਹੀ ਨੀ ਦੋਵਾਂ ਤਿੰਨਾਂ ਚ। ਠੀਕ ਆ ਕਿੰਨੇ ਜਾਣੇ ਹੁੰਦੇ ਜੀ, ਕਹਿੰਦਾ ਜੀ ਇਕੱਲਾ ਹੀ ਹੁੰਦਾ ਜੀ ਇਕੱਲਾ ਹੀ, ਜ਼ਿਆਦਾ ਬੰਦੇ ਨਹੀਂ ਰੱਖੀ ਜੀ, ਕਹਿੰਦਾ ਮੈਂ ਇਕੱਲਾ ਹੀ ਹੁੰਦਾ। ਅੱਛਾ ਜਦੋਂ ਚੋਰੀ ਕਰਦਾ ਉਦੋਂ ਘਰ ਦਾ ਮਾਹੌਲ ਕਿਹੋ ਜਾਂਦਾ, ਕਹਿੰਦਾ ਜੀ ਘਰ ਦਾ ਮਾਹੌਲ ਕਿਹੋ ਜਾਣਾ, ਹੁਣ ਆਪਣੇ ਘਰੇ ਚੋਰੀ ਹੋਵੇ ਤਾਂ ਕਿਹੋ ਜਿਹਾ ਮਾਹੌਲ ਹੋਊਗਾ ਨਾ, ਪਰੇਸ਼ਾਨ ਹੋਵਾਂਗੇ ਭੱਜੇ ਫਿਰਾਂਗੇ ਰੋਵਾਂਗੇ ਮਾਂ ਕੀਮਤੀ ਸਮਾਨ ਜਦੋਂ ਚੋਰੀ ਹੋ ਜਾਏ, ਕਹਿੰਦਾ ਮਾਹੌਲ ਕਿਹੋ ਜਾਂਦਾ ਹੋਊਗਾ ਜੀ, ਰੋਂਦੇ ਲੋਕ ਨਾ ਪਰੇਸ਼ਾਨ ਹੁੰਦੇ ਨੇ ਦੁਖੀ ਹੁੰਦੇ ਨੇ। ਅੱਛਾ ਕਹਿੰਦਾ ਤੂੰ ਇਕੱਲਾ ਚੋਰੀ ਕਰਦਾ ਤੇ ਲੋਕ ਪਰੇਸ਼ਾਨ ਹੁੰਦੇ ਨੇ, ਲੁੱਟ ਲੈਂਦਾ ਨਾ ਤਬਾਹ ਕਰ, ਕਹਿੰਦਾ ਕਹਿੰਦਾ ਗੁਰੂ ਸਾਹਿਬ ਕਹਿੰਦੇ ਜਿੱਥੇ ਪੰਜ ਸੱਤ ਜਾਣੇ ਹੋਣ ਕਿੱਥੇ ਇੱਕ ਜਣਾ ਚੋਰੀ ਕਰੇ ਘਰ ਨੀ, ਕਿੱਥੇ ਪੰਜ ਜਾਣੇ ਕਰਨ, ਕਹਿੰਦਾ ਜਿੱਥੇ ਜੇ ਪੰਜ ਜਾਣੇ ਚੋਰੀ ਕਰਨਗੇ ਉੱਥੇ ਘਰ ਦਾ ਚੁੱਲ੍ਹਾ ਵੀ ਨਹੀਂ ਛੱਡਣਗੇ ਨਾ, ਗੈਸ ਸਿਲੰਡਰ ਸਾਰਾ ਕੁਝ ਚੁੱਕ ਲਿਆਉਣਗੇ ਨਾ, ਉੱਥੇ ਕੀ ਰਹਿਣਾ ਦੱਸੋ ਜਿੱਥੇ ਪੰਜ ਜਾਣੇ ਚੋਰੀ ਕਰੇ, ਇਕੱਲਾ ਬੰਦਾ ਕਹਿੰਦਾ ਮੈਂ ਰੋਣੇ ਪਵਾ ਦਿੰਦਾ ਘਰਾਂ ਚ। ਗੁਰੂ ਸਾਹਿਬ ਠੀਕ ਹੈ ਸਾਹਿਬ ਕਹਿੰਦੇ ਹੁਣ ਤੂੰ ਇਹ ਧਿਆਨ ਦੇ, तू कला लुटता सी तेनू किने जने लुट रहे ने मारे लुटे नीत नीत किन्ने जने लुट रहे किन्ने तिने काम क्रोध लोभ मोह हंकार तृष्णा निंदिया मेरे समेत सारे जाने मरो चा किन्ने जने लुट रहे ने जिथे एक लुटे उथे की हाल बनता जिथे इन्ने जने लुट रहे घर का की हाल होगा ताइ तो गुरु साहब ने कह दिता है काम गुरु नगर को भरिया जिथे इन्ना भरिया पिया हो ना तो इन्ने जने लुटते हो उस घर का हाल की होगा दसो की हाल होगा घर का इन्ने जने लुटने वाले हो किस्यों करी पुकार इधर फिर किने करी पुकार कर इन्ने जने लुटते हैं ना दो पाखा जिथे जिथे दुनियावी चोरी नहीं ना करनी चाहिए उथे साडे साडे ज्ञान इंद्रे साडे घर की चोरी साडा ज्ञान साडी सियाणप यह भी चोरी साडे घरों नहीं होनी चाहिए ताडे चो कोई चाहता कि अपने दुनियावी घर चो कोई चोरी करे नहीं ना चाहता इस घर का भी ध्यान रखना पैना कितने हउमे च नहीं चोरी कर रही कितने हंकार च नहीं चोरी कर रहा कितने निंदिया नहीं चोरी कर रही निंदिया चंगे गुण कितने निंदिया अंदरों खाई जाती हो ना गुरु गुरु ग्रंथ साहब जी ने पंज दोवां पक्षां की गल की जिथे दुनियावी समाज की गल की है ना जिवें सतगुरु ने आख्या जी जी दुनियावी इसतरी सुहागन नहीं हो सकती दुहागन वो रब के नाल कितों सुहागन हो जाएगी जी समाज का रिश्ता नहीं निभा सकी और अकाल पुरख का रिश्ता किवें निभा लेगी दोवां जीआं वास्ते ही है जिहड़े समाज विच नहीं रह सकते वो अकाल पुरख के नाल किवें रहणगे इह तूं सिखना सी समाज विच उत्ते सिखना सी इन्हां थावां तों सिख किहदे बंदे ने अगली पौड़ी ते चढ़ना सी ना जपजी साहब जी बाणी च खंड पढ़ते हैं ना पंज पहला खंड दूजा खंड तो फिर पंजवें नंबर ते किहड़ा खंड है जी सच खंड हुण सानू ते समझ नहीं आई सी सच खंड किहनू समझदे जी मरन तों बाद कोई खंड आ जी ना सच खंड मरन तों बाद कोई बनिया होया असीं उत्थे जाणा आ उत्थे आ सच खंड हुण जिहड़ा बंदा आस ला के बैठा हो जपजी साहब जी नूं की पढ़दा होगा साहब लाओ गुरु साहब कहते तेरी सुरत सचखंड च पहुंचनी चाहिए भाव सचखंड जिथे सच है जिथे सच वरतदा जिथे होर कुछ नहीं वरतदा ते बड़ा कुछ लिखिया होया जी ना जिथे गुरु साहब जी का प्रकाश किया जाता ना जां सोकासन किया जाता उस जगह के उत्ते भी लिखिया होया जी सचखंड का जी किसी ने सवाल कर दिता तो फिर जवाब नहीं आना एक जगह थोड़ा सचखंड है सारी जगह ही सच खंड है जिथे सच वरतदा ना उस सच है बाबा कबीर साहब जी आखते हैं ऐसा ज्ञान विचार मना हर की ना सिमरो दुख भंजना तेरे अंतर के सारे दुख गुरबाणी ने दूर कर देने सी इहो जिहा ज्ञान तू विचारे नहीं जब लग सिंह रहे बन माही सिंह दा अर्थ शेर जिन्ना चिर शेर जंगल दे विच रहिंदा तब तक बन फुले ही ना है उन्ना चिर बन जंगल दे विच किसे चीज का वाधा नहीं हुंदा शेर कौन है हंकारी मन जिहड़ा हंकार दे नाल ना भरिया आया वह मन कौन है जी शेर है जिन्ना चिर हंकारी मेरी मेरी करन वाला हंकार दे नाल भरिया होया मन रूपी शेर जिन्ना चिर शरीर रूपी जंगल दे विच बैठा जब लग सिंह रहे पर माहे तब लग बन फूले ही नाहे उन्ना चिर चंगे गुण प्रगट नहीं होने अंदर उन्ना चिर सियाणप नहीं वरतनी बंदा जिन्ना चिर यह नहीं कहता गुरु की गल सियाणी है गुरु सच आखदा गुरु की गल मननी है तो जिन्ना चिर मनुख समझा रहा कि नहीं गुरु साहब जी इंज नहीं इंज करना इंज करो तुसी इंज करो फिर उत्थे हंकार शेर कदे भी गुण पैदा नहीं होता है जब लग सिंह रहे बन माहे तब लग बन फूले ही ना जब ही श्यार सिंह को खाए जो निम्रता रूपी किदड़ हंकार रूपी शेर नू खा गया जब ही श्यार सिंह को खाए फूल रही सगली बन राय फिर चंगे गुण पैदा हो रहे हैं निम्रता रूपी गिदड़ ने जो हंकार रूपी शेर नू खा लिया हुण चंगे गुण पैदा हो रहे हैं चंगे गुण चंगा जीवन हुण बनता पिया हुण वधिया जीवन बन गया जो हंकार नू खा लिया हंकार हुण देखो दिवाली के दिन है ना लोग दिवाली मनाते ने ਬੜੇ ਪ੍ਰਕਾਰ ਦੇ ਆਪਣੀ ਮਰਜ਼ੀ ਦੇ ਨਾਲ ਹਰੇਕ ਬੰਦੇ ਨੇ ਖੁਸ਼ੀ ਮਨਾਉਣੀ ਹੈ। ਸਿੱਖ ਤੇ ਕਦੇ ਦੁਖੀ ਹੋਇਆ ਹੀ ਨਹੀਂ ਨਾ। ਹੁਣ ਜਦੋਂ ਦੁਬਦਾ ਪਾਉਣੀ ਹੁੰਦੀ ਨਾ ਕਿਸੇ ਦੇ ਮਨ ਵਿੱਚ ਜਾਂ ਕੋਈ ਬਾਣੀ ਦੇ ਸ਼ਬਦ ਹੀ ਇਸੇ ਲੈ ਲਓ, ਹਰੇਕ ਬਾਣੀ ਦੇ ਹਰੇਕ ਸ਼ਬਦ ਦੇ ਵਿੱਚ ਗਿਆਨ ਨਹੀਂ ਹੈ, ਕਈਆਂ ਸ਼ਬਦਾਂ ਦੇ ਵਿੱਚ ਸਵਾਲ ਵੀ ਹੈਗੇ ਨੇ। ਤੀਰਥ ਨਹਾਈਏ ਸੁੱਖ ਫਲ ਪਾਈਏ ਮੈਲ ਨਾ ਲਾਗੇ ਗਾਈਏ ਗਿਆਨ ਥੋੜਾ ਹੈ, ਫਿਰ ਸਵਾਲ ਹੈ ਇਹ ਬਾਣੀ ਥੋੜਾ ਹੈ। ਬਾਣੀ ਉਹ ਜਿਹੜੀ ਗਿਆਨ ਹੈ ਇਹ ਤਾਂ ਸਵਾਲ ਕਰ ਰਹੇ ਜੋਗੀ ਗੁਰੂ ਸਾਹਿਬ ਜੀ ਨੂੰ, ਕਹਿੰਦੇ ਤੀਰਥਾਂ ਦੇ ਨਹਾਈ ਦਾ ਸੁੱਖ ਫਲ ਮਿਲਦੇ ਨੇ, ਗੱਲ ਹੀ ਕੋਈ ਨਹੀਂ। ਹੁਣ ਵੇਖੋ, ਹੁਣ ਭਾਈ ਗੁਰਦਾਸ ਜੀ ਨੇ 19ਵੀਂ ਵਾਰ ਦੀ ਸੇਵੀ ਪੌੜੀ ਕੋਈ ਕੋਈ ਬੜੀ ਵਾਰ ਦੀਵਾਲੀ ਵਾਲੇ ਦਿਨ ਰਾਗੀਆਂ ਨੇ ਬੜੀ ਪੜ੍ਹੀ ਉਹ, ਤੇ ਮੇਨ ਭਾਵ ਜਿਹੜੀ ਮੇਨ ਪੰਕਤੀ ਉਹ ਵੀ ਬਣਾਈ ਦੀਵਾਲੀ ਕੀ ਰਾਤ ਦੀਵੇ। ਹੁਣ ਆਮ ਬੰਦੇ ਨੂੰ ਕੀ ਪਤਾ ਲੱਗੂ ਸੱਚ ਕੀ ਹੈ ਦੱਸੋ, ਆਮ ਬੰਦੇ ਨੂੰ ਕੀ ਪਤਾ ਲੱਗੂ ਸੱਚ ਕੀ ਹੈ। ਉਹਨੇ ਕਿਹਾ ਵੇਖੋ ਜੀ, ਭਾਈ ਗੁਰਦਾਸ ਨੇ ਕਿਹਾ ਦੀਵਾਲੀ ਕੀ ਰਾਤ, ਦੀਵਾਲੀ ਦੀ ਜਿੱਦਾਂ ਰਾਤ ਹੁੰਦੀ ਨਾ ਦੀਵੇ ਬਾਲਿਆ ਕਰੋ। ਹੁਣ ਰਿਆੜ ਵਰਗਿਆਂ ਨੇ, ਜੋਗਿੰਦਰ ਸਿੰਘ ਰਿਆੜ ਵਰਗਿਆਂ ਨੇ ਬੜੀ ਕਮਾਈ ਪੌੜੀ ਹੈ, ਬੜੀ ਗਾਈ ਉਹਨੇ, ਲੋਕਾਂ ਨੇ ਕਿਹਾ ਜੀ ਕਮਾਲ ਹੈ ਬੜੀ ਕਮਾਲ। ਪਰ ਜਿੰਨਾ ਇਹਦੇ ਨਾਲ ਕਰਮ ਕਾਂਡ ਫੈਲਿਆ ਨਾ, ਕਈਆਂ ਨੂੰ ਕਿਹਾ ਜੀ ਨਹੀਂ ਜੀ ਦੀਵਾਲੀ ਨਾਲ ਕਹਿੰਦੇ ਲਓ ਜੀ ਉਹ ਭਾਈ ਗੁਰਦਾਸ ਜੀ ਨੇ ਲਿਖਿਆ ਦੀਵੇ ਬਾਲਿਆ ਕਰੋ। ਹੁਣ ਸੱਚੀ ਗੱਲ ਨਹੀਂ ਦੱਸੀ, ਸੱਚੀ ਗੱਲ ਨਹੀਂ ਦੱਸੀ, ਇਹ ਆ ਬੇਈਮਾਨੀ, ਇਹ ਆ ਸੰਘਰਸ਼ ਕਰਨਾ ਸਿਧਾਂਤ ਦੇ ਨਾਲ, ਸੰਘਰਸ਼ ਕਰਨਾ ਇਹ ਬੇਈਮਾਨੀ ਹੈ। ਇਹਦਾ ਬੰਦਾ ਬੇਈਮਾਨੀ ਕਰਦਾ, ਵੇਖੋ ਆਮ ਕਿਸੇ ਨੂੰ ਪਤਾ ਵੀ ਨਹੀਂ ਲੱਗ ਰਿਹਾ ਪਰ ਬੇਈਮਾਨੀ ਕਰੀ ਜਾਂਦਾ। ਉੱਥੇ ਭਾਈ ਗੁਰਦਾਸ ਜੀ ਨੇ ਆਖਿਆ ਜਿੱਦਾਂ ਦੀਵਾਲੀ ਦੀ ਰਾਤ ਨੂੰ ਦੀਵੇ ਬਾਲਦੇ ਨਾ ਲੋਕ, ਕਿੰਨੇ ਕੁ ਚਿਰ ਵਾਸਤੇ ਜਗਦੇ ਭਲਾ, ਕੁਝ ਸਮੇਂ ਵਾਸਤੇ ਹੈ, ਕੋਈ ਉਹਨਾਂ ਦੀ ਮਨਿਆਦ ਹੈਗੀ ਹੈ ਜੀ ਨਹੀਂ ਹੈਗੀ। ਕਹਿੰਦੇ ਇਸੇ ਤਰ੍ਹਾਂ ਜਿਵੇਂ ਦੀਵਾਲੀ ਦੀ ਰਾਤ ਨੂੰ ਲੋਕ ਦੀਵੇ ਬਾਲਦੇ ਆ ਪਰ ਉਹਨਾਂ ਦੀ ਮਨਿਆਦ ਕੋਈ ਨਹੀਂ, ਦੀਵਾਲੀ ਦੀ ਰਾਤ ਦੀਵੇ ਬਾਲੀਆਂ ਤਾਰੇ ਜਾਤ ਸਨਾਤ ਅੰਬਰ ਭਾਲੀਆਂ। ਕਹਿੰਦੇ ਜਿਵੇਂ ਤਾਰੇ ਜਿਹੜੇ ਨਾ ਉਹ ਆਪਣੇ ਆਪ ਹੀ ਦਿਖਣ ਹਟ ਜਾਂਦੇ, ਉਹਨਾਂ ਦਾ ਬਹੁਤਾ ਕੋਈ ਵਜੂਦ ਨਹੀਂ ਹੈਗਾ, ਰੋਸ਼ਨੀ ਕਾਲੀ ਉਹ ਖੇਲ ਆ। ਫੁੱਲਾਂ ਦੀ ਬਗਾਦ ਚੁਣਵਕ ਕਰਦੀ ਹੈ, ਜਿਵੇਂ ਫੁੱਲ ਆ ਨਾ ਫੁੱਲ ਖਿਲਦੇ ਨੇ ਬੰਦਾ ਤੋੜ ਕੇ ਆ ਜਾਂਦਾ, ਫੁੱਲਾਂ ਦਾ ਕੀ ਆਪਣਾ। ਤੀਰਥ ਜਾਤੀ ਜਾਤ ਨੈਣ ਨਿਹਾਲੀਆਂ, ਜਿਵੇਂ ਤੀਰਥਾਂ ਦੇ ਲੋਕ ਜਾਂਦੇ ਨੇ ਇਸ਼ਨਾਨ ਕਰਦੇ ਨੇ ਪਰ ਉੱਥੇ ਪੱਕਾ ਨਹੀਂ ਰਹਿੰਦੀ, ਇਸ਼ਨਾਨ ਕਰਕੇ ਮੁੜ ਆਉਂਦੇ ਨੇ, ਫਿਰ ਉਹਨਾਂ ਕਿਤੇ ਬਹੁਤਾ ਕੋਈ ਇਹ ਮਾਣ ਵਾਲੀ ਗੱਲ ਨੀ, ਲੋਕ ਜਾਂਦੇ ਨੇ ਮੁੜ ਆਉਂਦੇ ਨੇ। ਹਰ ਚੰਦੋਰੀ ਝਾਤ ਅੰਬਰ ਛਾਲੀਆਂ, ਜਿਵੇਂ ਕਿਤੇ ਅੰਬਰ ਲੱਗਾ ਹੋਇਆ ਨਾ ਅੰਬਰ ਬੱਦਲ ਬਣਦੇ, ਕਈ ਵਾਰੀ ਕੋਈ ਚਿੱਟਾ ਸਾਰਾ ਬੱਦਲ ਬਣ ਜਾਂਦਾ ਉੱਥੇ ਨਾ ਰੂੰ ਵਰਗਾ, ਕਈ ਵਾਰੀ ਕਾਲੇ ਬੱਦਲ ਆ ਜਾਂਦੇ ਪਰ ਕੁਝ ਕੁ ਸਮੇਂ ਵਾਸਤੇ। ਜਾ ਇਸ ਪੌੜੀ ਦਾ ਤੱਤ ਪਤਾ ਕੀ ਦੱਸਿਆ ਭਾਈ ਗੁਰਦਾਸ ਜੀ ਨੇ, ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਆਂ। ਆ ਪੰਕਤੀ ਮੇਨ ਚਾਹੀਦੀ ਸੀ ਜੇ ਮੰਨ ਲਓ ਕੀਰਤਨ ਕਰਨਾ ਵੀ ਆ, ਮੰਨ ਲਓ ਜੇ ਕੀਰਤਨ ਕਰਨਾ ਨਾ ਇਸ ਪੌੜੀ ਦਾ, ਤੇ ਆ ਪੰਕਤੀ ਮੇਨ ਚਾਹੀਦੀ ਸੀ, ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਆਂ, ਸ਼ਬਦ ਦੀ ਸੰਭਾਲ ਕਰ। ਜਿਹੜਾ ਗੁਰਮੁਖ ਆ ਨਾ ਉਹ ਨਾ ਤੇ ਦੇਵਿਆਂ ਦੀ ਸੰਭਾਲ ਕਰਦਾ ਤੇ ਨਾ ਉਹ ਫੁੱਲਾਂ ਦੀ ਸੰਭਾਲ ਕਰਦਾ, ਫੁੱਲ ਵੀ ਜਿਹੜੇ ਖਤਮ ਹੋ ਜਾਣੇ, ਨਾ ਉਹ ਤਾਰਿਆਂ ਦੇ ਨਾਲ ਜੁੜਿਆ ਹੈ, ਨਾ ਗੁਰਮੁਖ ਜਿਹੜਾ ਤੀਰਥ ਦੇ ਨਾਲ ਜੁੜਿਆ ਹੈ। ਗੁਰਮੁਖ ਕਿਹਦੇ ਨਾਲ ਜੁੜਿਆ ਜੀ? ਸ਼ਬਦ ਦੇ ਨਾਲ। ਪਰ ਉਹਦਾ ਜਿਹੜਾ ਮੇਨ ਜਿਹੜੀ ਪੌੜੀ ਸੀ ਨਾ, ਉਹ ਦੀਵਾਲੀ ਕੀ ਰਾਤ ਦੀਵੇ ਬਾਲੀਅਨ, ਦੀਵਾਲੀ ਕੀ ਰਾਤ ਦੀਵੇ ਬਾਲੀਅਨ ਬੜੀ ਚੱਲੀ, ਉਹਨੇ ਬੜਾ ਨੂੰ ਮੇਨ ਬਣਾਇਆ ਸੀ, ਉਹਨੇ ਬੜਾ ਕੁਝ ਕੀਤਾ, ਆਮ ਲੋਕਾਂ ਨੂੰ ਸਮਝ ਨਹੀਂ ਆਈ। ਜਿਹੜੇ ਸਮਝਦੇ ਨੇ ਗੁਰਮਤ ਨੂੰ ਸਿਧਾਂਤ ਉਹਨਾਂ ਨੂੰ ਪਤਾ ਹੈ, ਆਮ ਲੋਕਾਂ ਨੂੰ ਸਮਝ ਨਹੀਂ ਆਈ, ਉਹਨਾਂ ਦੇ ਮਨ ਚ ਭੁਲੇਖਾ ਪੈ ਗਿਆ ਕਿ ਵਾਕੇ ਦੀਵੇ ਬਾਲਣੇ ਚਾਹੀਦੇ ਨੇ, ਵਾਕੇ ਦੀਵੇ ਬਾਲਣੇ ਚਾਹੀਦੇ ਨੇ। ਸਵੇਰੇ ਉਹ ਕਾਂ ਚੁੱਕ ਕੇ ਲੈ ਜਾਂਦੇ ਨੇ ਜੀ, ਜਗਾ ਕੇ ਰੱਖਦੇ, ਫਿਰ ਕਾਂ ਚੁੱਕੀ ਫਿਰਦੇ, ਉਹ ਹੀ ਦੀਵੇ ਕਾਂ ਚੁੱਕੀ ਫਿਰਦੇ ਨੇ, ਕਿੰਨਾ ਗੰਦ ਪਿਆ। ਗੁਰੂ ਘਰਾਂ ਦੀਆਂ ਕੰਧਾਂ ਕਾਲੀਆਂ ਕਰਤੀਆਂ ਇਹਨਾਂ ਨੇ, ਮਨ ਤੇ ਕਾਲੀ ਸੀ, ਗੁਰੂ ਘਰਾਂ ਦੀਆਂ ਕੰਧਾਂ ਵੀ ਕਾਲੀਆਂ ਕਰਤੀਆਂ। ਜੇ ਕਿਤੇ ਮਨ ਸਾਫ਼ ਹੁੰਦੇ ਨਾ ਕੰਧਾਂ ਕਾਲੀਆਂ ਨਹੀਂ ਸੀ ਹੁੰਦੀਆਂ। ਜਿਹੋ ਜਿਹਾ ਬੰਦਾ ਨਾ ਜੋ ਜੀ ਹੋਏ ਸੋ ਉਗਵੇ, ਮਨ ਕਾਲਾ ਸੀ ਜੇ ਆਖਿਆ ਚਲੋ ਬਾਹਰੋਂ ਹੀ ਕਾਲਾ ਕਰ ਦਈਏ, ਜੇ ਕਿਤੇ ਮਨ ਸਾਫ਼ ਹੁੰਦਾ ਤੇ ਉਹ ਮੁੜ ਕੇ ਮਹੀਨਾ ਮਹੀਨਾ ਨਾ ਪੰਜਾਬ ਦੇ ਪਿੰਡਾਂ ਦੇ ਵਿੱਚ ਗੁਰਦ ਮਹੀਨਾ ਮਹੀਨਾ ਦੀਵੇ ਰੋਲਦੇ ਫਿਰਦੇ ਨੇ ਸ਼ਾਨ ਸਾਹਿਬ ਦੇ ਉੱਤੇ ਮਹੀਨਾ ਮਹੀਨਾ। ਤੇ ਸਿੱਖ ਦਾ ਸੰਬੰਧ ਸਿੱਧਾ ਸ਼ਬਦ ਦੇ ਨਾਲ ਹੈ, ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਆਂ, ਸ਼ਬਦ ਨੂੰ ਸੰਭਾਲ ਕੇ ਰੱਖ ਆਪਣੇ ਜੀਵਨ ਚ, ਸ਼ਬਦ ਦਾ ਦੀਵਾ ਜਗਾ ਜਿਹੜਾ ਕਦੇ ਵੀ ਨਹੀਂ ਪੁੱਜਦਾ, ਸ਼ਬਦ ਦਾ ਦੀਵਾ ਜਗਾ। ਜੀਤੋ ਬੂਢੇ ਹਾਰੋ ਤਿਰੇ, ਜੀਤੋ ਜਿਹੜੇ ਹੰਕਾਰ ਚ ਨੇ ਉਹ ਜਿੱਤੇ ਹੋਏ ਸਮਝਦੇ ਆਪਣੇ ਆਪ ਨੂੰ, ਪਰ ਗੁਰੂ ਅਰਜਨ ਸਾਹਿਬ ਕਹਿੰਦੇ ਜਿਹੜੇ ਆਪਣੇ ਆਪ ਨੂੰ ਜਿੱਤੇ ਹੋਏ ਸਮਝਦੇ ਨਾ ਉਹ ਡੁੱਬ ਗਏ। ਜਿਹੜੇ ਆਪਣੇ ਆਪ ਨੂੰ ਨਿਮਰਤਾ ਦੇ ਵਿੱਚ ਸਮਝਦੇ ਨੇ, ਜਿਹੜੇ ਜਿਹਨਾਂ ਨੂੰ ਗਿਆਨ ਦਾ ਜਿਹੜਾ ਗੁਰਬਾਣੀ ਦਾ ਜਾਂ ਜਿਹੜੇ ਹੰਕਾਰ ਦੇ ਵਿੱਚ ਆਪਣੇ ਆਪ ਨੂੰ ਲੈ ਕੇ ਬੈਠੇ ਹੋਏ, ਜਿਹੜੇ ਕਹਿੰਦੇ ਅਸੀਂ ਜਿੱਤੇ ਹੋਏ ਹਾਂ, ਭਾਵ ਹੰਕਾਰ ਵਾਲਾ ਮਨ ਹੰਕਾਰ ਵਾਲੀ ਬਿਰਤੀ ਬਣਾ ਕੇ ਜਿਹੜੇ ਬੈਠੇ ਹੋਏ ਨੇ, ਸਾਹਿਬ ਕਹਿੰਦੇ ਜੀਤੋ ਕੋਡੇ ਹਾਰੋ ਤੇਰੇ। ਜਿਹੜੇ ਜਿਹੜੇ ਨੀਵੇਂ ਸੀ ਨਾ, ਜਿਹੜੇ ਜਿਹੜੇ ਗੁਰੂ ਦੇ ਗਿਆਨ ਨੂੰ ਲੈ ਕੇ ਜ਼ਿੰਦਗੀ ਬਤੀਤ ਕਰਦੇ ਸੀ, ਜਿਹੜੇ ਆਪਣੇ ਹਿਸਾਬ ਨਾਲ ਕੰਮ ਕਰਦੇ ਸੀ, ਉਹ ਤਰ ਗਏ। ਗੁਰਪ੍ਰਸਾਦੀ ਪਾਰ ਉਤਰੇ, ਗੁਰੂ ਦੀ ਕਿਰਪਾ ਦੇ ਨਾਲ ਪਾਰ ਉਤਰ ਗਏ। ਪਾਰ ਜਿੱਥੋਂ ਵਹਿਮ ਭਰਮ ਕਰਮ ਕਾਂਡ ਤੋਂ ਪਾਰ ਹੋ ਗਏ, ਵਹਿਮ ਭਰਮ ਕਰਮ ਕਾਂਡ ਤੋਂ ਪਾਰ ਹੋ ਗਏ, ਉਹਨਾਂ ਨੂੰ ਛੱਡ ਦਿੱਤਾ, ਉਹ ਛੱਡ ਕੇ ਗਾਹ ਨਾ ਗਏ। ਗੁਰਪ੍ਰਸਾਦੀ ਪਾਰ ਉਤਰੇ, ਜਿੱਥੇ ਤੇ ਸੱਸੇ ਦੇ ਪੈਰ ਚ ਬਿੰਦੀ ਆ ਜੇ, ਗੁਰਪ੍ਰਸਾਦ ਸਾਦ, ਜਿਵੇਂ ਆਪਾਂ ਮੂਲ ਮੰਤਰ ਜਦੋਂ ਪੜ੍ਹਦੇ ਹਾਂ ਨਾ, ਗੁਰ ਵੇਖੋ ਮੈਂ ਵੈਸੇ ਡੂੰਘੀਆਂ ਗੱਲਾਂ ਨੇ, ਚਲੋ ਕੋਈ ਨੀ, ਪਰ ਫਿਰ ਵੀ ਸਿੱਖ ਨੂੰ ਪਤਾ ਹੋਣਾ ਚਾਹੀਦਾ। ਗੁਰਪ੍ਰਸਾਦ ਸਾਦ, ਇਹਦਾ ਅਰਥ ਹੈ ਗੁਰੂ ਦੀ ਕਿਰਪਾ। ਗੁਰੂ ਦੀ ਕਿਰਪਾ ਕੀ ਬਖਸ਼ਿਸ਼ ਕੀ ਹੈ ਜੀ? ਗੁਰੂ ਦਾ ਗਿਆਨ ਸੋਝੀ ਹੋ ਜਾਣੀ, ਗੁਰੂ ਦੇ ਗਿਆਨ ਦੀ। ਜਿੱਥੇ ਸੱਸੇ ਦੇ ਪੈਰ ਚ ਬਿੰਦੀ ਆ ਜੇ, ਉਹਦਾ ਅਰਥ ਬਣ ਜਾਂਦਾ ਕੜਾਹ ਪ੍ਰਸ਼ਾਦ। ਇੱਕ ਬਿੰਦੀ ਦੇ ਨਾਲ ਕਿੰਨੇ ਫਰਕ ਪੈ ਜਾਂਦਾ, ਮੈਂ ਗੱਲ ਆ ਕਹਿਣੀ ਚਾਹੁੰਦਾ, ਇੱਕ ਬਿੰਦੀ ਦੇ ਨਾਲ ਪਾਣੀ ਦਾ ਵੇਖੋ, ਇੱਕ ਬਿੰਦੀ ਦੇ ਨਾਲ ਕਿੰਨਾ ਅਰਥਾਂ ਦਾ ਫਰਕ ਪੈ ਜਾਂਦਾ। ਚਲੋ ਇਹ ਹੌਲੀ ਹੌਲੀ ਬੰਦੇ ਨੂੰ ਸਮਝ ਆਉਂਦੀ ਜਦੋਂ ਆਪਾਂ ਤੁਰਦੇ ਹਾਂ। ਸਾਹਿਬ ਕਬੀਰ ਜੀ ਆਖਦੇ ਦਾਸ ਕਬੀਰ ਕਹੇ ਸਮਝਾਏ, ਆ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ, ਪਰ ਸੰਬੋਧਨ ਬਾਬਾ ਕਬੀਰ ਜੀ ਨੂੰ ਕੀਤਾ ਹੋਇਆ। ਭੈਰੋ ਮਹਿਲਾ ਪੰਜਵਾਂ, ਬਾਣੀ ਦੇ ਵਿੱਚ ਨਾ ਜਦੋਂ ਤੁਸੀਂ ਪੜੋਗੇ ਕਬੀਰ ਜੀ ਦੇ ਸਲੋਕ ਪੜੋਗੇ, ਬੜੇ ਸਲੋਕ ਕਬੀਰ ਜੀ ਦੇ ਨਾਲ ਗੁਰੂ ਅਮਰਦਾਸ ਜੀ ਮਹਿਲਾ ਤੀਜਾ, ਉਸ ਗੱਲ ਨੂੰ ਹੋਰ ਜ਼ੋਰ ਪਾ ਕੇ ਆਖਿਆ ਗਿਆ। ਉਹ ਜਿਹੜੀ ਜਿਵੇਂ ਹਰੀ ਅੰਗੂਰੀ ਗਧਾ ਚਰੇ, ਉਹਦੇ ਵਿੱਚ ਗੁਰੂ ਸਾਹਿਬ ਜੀ ਨੇ ਹੋਰ ਜ਼ੋਰ ਪਾ ਕੇ ਆਖਿਆ ਕਿ ਆ ਇੰਜ ਕਰਨਾ ਚਾਹੀਦਾ, ਉਸ ਗੱਲ ਨੂੰ ਹੋਰ ਕਲੀਅਰ ਕੀਤਾ ਹੋਇਆ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਕਬੀਰ ਜੀ ਨੇ ਗੱਲ ਸਹੀ ਨਹੀਂ ਕੀਤੀ, ਇਹਦਾ ਮਤਲਬ ਹੋਰ ਜ਼ੋਰ ਪਾ ਕੇ ਆਖਿਆ ਗਿਆ ਕਿ ਵਾਕਈ ਆਹ ਕੰਮ ਏਦਾਂ ਕਰਨਾ ਚਾਹੀਦਾ। ਦਾਸ ਕਬੀਰ ਕਹੇ ਸਮਝਾਏ, ਕੇਵਲ ਰਾਮ ਰਹੋ ਲਿਵ ਲਾਏ। ਲਿਵ ਦਾ ਮਤਲਬ ਕੀ ਹੈ ਜੀ? ਧਿਆਨ। ਧਿਆਨ ਦਾ ਮਤਲਬ ਇਹ ਨਹੀਂ ਕਿ ਇੱਥੇ ਬਹਿਣਾ ਤੇ ਧਿਆਨ ਲਾ ਕੇ ਬਹਿਣਾ, ਉਹ ਤਾਂ ਹੈ ਹੀ ਹੈ। ਗੁਰੂ ਦਾ ਗਿਆਨ ਨੂੰ ਧਿਆਨ ਵਿੱਚ ਰੱਖਣਾ, ਜਿੱਥੇ ਮਰਜ਼ੀ ਜਾਓ, ਇਹ ਮਤਲਬ ਹੈ ਲਿਵ ਦਾ ਮਤਲਬ ਧਿਆਨ। ਤੇ ਧਿਆਨ ਦਾ ਮਤਲਬ ਇਹ ਨਾ ਸਮਝੋ ਕਿ ਗੁਰਦੁਆਰੇ ਧਿਆਨ ਲਾ ਕੇ ਬਹਿਣਾ। ਤੁਸੀਂ ਜਿਹੜਾ ਵੀ ਕੰਮ ਕਰ ਰਹੇ ਨਾ, ਜਿਹੜਾ ਵੀ ਕੰਮ ਜੋਬ ਕਰਦੇ, ਜਿਹੜਾ ਵੀ ਉਹਦੇ ਉਹਨੂੰ ਧਿਆਨ ਦੇ ਨਾਲ ਕਰੋ, ਸਮਝ ਲਓ ਤੁਸੀਂ ਗੁਰੂ ਦੇ ਨਾਲ ਧਿਆਨ ਲਾਇਆ ਹੋਇਆ। ਤੇ ਬੰਦਾ ਇੱਕ ਘੰਟਾ ਸਵੇਰੇ ਬਾਣੀ ਪੜ੍ਹਦਾ ਵੇ, ਘੰਟਾ ਸ਼ਾਮ ਨੂੰ ਪੜ੍ਹਦਾ ਵੇ, ਤੇ ਸਕੂਲੇ ਜਾ ਕੇ ਟੀਚਰ ਜਿਹੜਾ ਉਹ ਬਾਣੀ ਪੜ੍ਹਦਾ ਵੇ ਦੋ ਦੋ ਤਿੰਨ ਤਿੰਨ ਘੰਟੇ, ਤੇ ਸਕੂਲੇ ਜਾ ਕੇ ਆਪਣਾ ਪੀਰੀਅਡ ਨਾ ਲਾਵੇ, ਸਮਝ ਲਓ ਉਹਦੇ ਧਿਆਨ ਨਹੀਂ ਲਾਇਆ। ਕੰਮ ਆਪਣੇ ਕੰਮ ਦੇ ਵਿੱਚ ਵਫਾਦਾਰ ਰਹਿਣਾ, ਇਹ ਹੈ ਗੁਰਬਾਣੀ ਦੇ ਨਾਲ ਧਿਆਨ ਜੋੜਨਾ। ਸਤਿਗੁਰੂ ਆਖਦੇ ਦਾਸ ਕਬੀਰ ਕਹੇ ਸਮਝਾਏ, ਕੇਵਲ ਰਾਮ ਰਹੋ ਲਿਵ ਲਾਏ। ਪਰਮਾਤਮਾ ਦੇ ਨਾਲ ਧਿਆਨ ਜੋੜ ਕੇ ਰੱਖ, ਜਿੱਦਣ ਉਹਦੇ ਨਾਲ ਧਿਆਨ ਟੁੱਟ ਗਿਆ ਨਾ, ਫਿਰ ਖੁਆਰੀ ਹੋਏਗੀ, ਫਿਰ ਤੂੰ ਦੁਬਧਾ ਦੇ ਵਿੱਚ ਪਏਗਾ। ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾ ਕਰਾਏਗਾ। ਜਿੱਦਣ ਤੂੰ ਆਪਣੇ ਗੁਰੂ ਵਾਲੇ ਪਾਸੇ ਨਦਰ ਉੱਠੀ ਕਰ ਲਈ, ਗੁਰੂ ਨਹੀਂ ਕਰਦਾ ਭੁਲੇਖੇ ਚ ਨਾ ਰਿਹੋ, ਤੇ ਸਾਡੀਆਂ ਗੱਲਾਂ ਵੀ ਗੁਰੂ ਕਿਰਪਾ ਕਰੇ, ਗੁਰੂ ਜਦੋਂ ਕਰੂਗਾ ਨਾ ਨਾ। ਜਿੱਦਣ ਮਨੁੱਖ ਨੇ ਗੁਰੂ ਵਾਲੇ ਪਾਸਿਓ ਨਦਰ ਉੱਠੀ ਕਰ ਲਈ, ਸੁਲਤਾਨਾ ਘਾ ਕਰਾਏਗਾ, ਫਿਰ ਕਰਮ ਕਾਂਡ ਦੇ ਵਿੱਚ ਫਸਾਦੇਗਾ। ਸਤਿਗੁਰੂ ਜੀ ਕਿਰਪਾ ਕਰਨ, ਵਿਚਾਰਾ ਕਰਦਿਆਂ ਕਈ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਕੀ ਸੰਗਤ ਬਖਸ਼ਣ ਜੋਗੇ, ਬਾਣੀ ਨੂੰ ਸਮਝੀਏ ਵਿਚਾਰੀਏ, ਤਾਂ ਜੋ ਸਾਡੇ ਜੀਵਨ ਦੇ ਵਿੱਚ ਚਾਨਣ ਸਿਧਾਂਤ ਰੋਸ਼ਨੀ ਆ ਸਕੇ। ਸਾਰੇ ਹੀ ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ